मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
770 AM ਦੇ ਪਿਆਰੇ ਪਿਆਰੇ ਸੋਤੇ ਹੋ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅੱਜ ਕਿਉਂਕਿ ਮੈਂ ਪਹਿਲੀ ਵਾਰ ਯੂਟਿਊਬ ਦੇ ਉੱਤੇ ਵੀ ਪ੍ਰੋਗਰਾਮ ਕਰਨ ਲੱਗਿਆਂ ਅਤੇ ਫੇਸਬੁੱਕ 'ਤੇ ਵੀ ਕੋਸ਼ਿਸ਼ ਕਰਨ ਦੀ ਆਪਾਂ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਨੂੰ ਪਤਾ ਵੀ ਜਿਵੇਂ ਕਹਿੰਦੇ ਨੇ ਵੀ ਮੈਨੂੰ ਤਾਂ ਇਹਦੇ ਬਾਰੇ ਕੋਈ ਨੌਲੇਜ ਨਹੀਂ, ਮੈਨੂੰ ਹੈਲਪ ਦੀ ਲੋੜ ਪੈ ਰਹੀ ਹੈ, ਇਸ ਕਰਕੇ ਹੋ ਸਕਦਾ ਕੁਛ ਪ੍ਰੋਗਰਾਮ ਦੇ ਵਿੱਚ ਗੜਬੜ ਵੀ ਹੋ ਜੇ ਅਤੇ ਉਹਦੇ ਲਈ ਮੈਂ ਐਡਵਾਂਸ ਹੀ ਮਾਫ਼ੀ ਚਾਹੁੰਦਾ। ਸੋ ਅਸੀਂ ਉਨ੍ਹਾਂ ਚਿਰ ਤੱਕ ਹੁਣ ਇਹ ਯੂਟਿਊਬ 'ਤੇ ਤਾਂ ਆ ਰਹੇ ਹਾਂ, ਪਰ ਕਿਉਂਕਿ ਆਪਾਂ ਹੁਣ ਫੇਸਬੁੱਕ 'ਤੇ ਵੀ ਇਸ ਨੂੰ ਰਿਕਾਰਡ ਕਰਨਾ ਅਤੇ ਉਹਦੇ ਲਈ ਮੈਂ ਪਹਿਲਾਂ, ਕਿਉਂਕਿ ਜਿੰਨਾ ਕੁ ਚਿਰ ਮੈਂ ਰਿਕਾਰਡਿੰਗ ਕਰਨ ਲਈ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਸੋ ਉਨ੍ਹਾਂ ਚਿਰ ਤੱਕ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਇੱਕ ਗਾਣਾ ਸੁਣ ਲਓ। ਹਾਂਜੀ, ਗਾਣਾ ਹੈਗਾ ਆਪਣਾ ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਹ ਗਾਣਾ ਹੈ ਇਨਸਾਨ ਬਣਨਾ। ਅਤੇ ਕਿਉਂਕਿ ਅੱਜ ਆਪਾਂ ਲਵ ਆਫ ਬੁੱਲੇ ਸ਼ਾਹ ਦੇ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਇਸ਼ਕ ਕੀ ਹੈ, ਬੁੱਲੇ ਸ਼ਾਹ ਦੀ ਲਾਈਫ ਕੀ ਹੈ। ਸੋ ਉਨ੍ਹਾਂ ਚਿਰ ਤੱਕ ਮੈਂ ਫੇਸਬੁੱਕ ਨੂੰ ਲਾਈਵ ਕਰਦਾ ਅਤੇ ਤੁਸੀਂ ਸੁਣ ਲਓ ਗਾਣਾ ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ।
तू हिंदू बनेगा न मुसलमान बनेगा, इंसान की औलाद है इंसान बनेगा। तू हिंदू बनेगा न मुसलमान बनेगा, इंसान की औलाद है इंसान बनेगा। अच्छा है अभी तक तेरा कुछ नाम नहीं है, तुझको किसी मजहब से कोई काम नहीं है। अच्छा है अभी तक तेरा कुछ नाम नहीं है, तुझको किसी मजहब से कोई काम नहीं है। जिस इल्म ने इंसान को तकसीम किया है, उस इल्म का तुझ पर कोई इल्जाम नहीं है। तू बदले हुए वक्त की पहचान बनेगा, इंसान की औलाद है इंसान बनेगा। तू हिंदू बनेगा न मुसलमान बनेगा, इंसान की औलाद है इंसान बनेगा।
वेलकम बैक। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਵੀ ਅੱਜ ਮੈਂ ਯੂਟਿਊਬ ਦੇ ਉੱਤੇ ਆਪਣਾ ਚੈਨਲ ਸ਼ੁਰੂ ਕੀਤਾ ਅਤੇ ਤੁਸੀਂ ਇਸ ਜਿਹੜਾ ਚੈਨਲ ਹੈ ਯੂਟਿਊਬ ਦਾ ਨਰਿੰਦਰ ਰਵੀ ਗੋਇਲ, ਅਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ। ਸੋ ਆਈ ਵਿਲ ਰੀਅਲੀ ਐਪਰੀਸ਼ੀਏਟ। ਅਤੇ ਯੂਟਿਊਬ 'ਤੇ ਤੁਸੀਂ ਦੇਖ ਹੀ ਰਹੇ ਹੋ, ਹੁਣ ਸੈੱਟ ਕਰ ਦਿੱਤਾ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਲਵ ਆਫ ਬੁੱਲਾ ਸ਼ਾਹ। ਬੁੱਲੇ ਸ਼ਾਹ ਦਾ ਇਸ਼ਕ ਦੇ ਪ੍ਰਤੀ ਕੀ ਰੋਲ ਸੀਗਾ? ਵੈਸੇ ਤਾਂ ਆਪਾਂ ਸਾਰਾ ਇਹ ਟੋਪਿਕ ਰਫਲੀ ਛੋਟੇ ਛੋਟੇ ਸਿੰਪਲ ਤਰੀਕੇ ਨਾਲ ਗੱਲ ਕਰਾਂਗੇ ਕਿ ਜਿਹੜੇ ਸੂਫੀ ਸੰਤ ਹੋਏ ਨੇ ਬੁੱਲੇ ਸ਼ਾਹ, ਅਤੇ ਉਹਨਾਂ ਦੀ ਫਿਲੋਸਫੀ ਕੀ ਹੈ। ਅਤੇ ਥੋੜ੍ਹੀ ਜਿਹੀ ਮੈਂ 1-2 ਮਿੰਟ ਲਈ ਲਾਈਫ ਹਿਸਟਰੀ ਦੱਸ ਦਿੰਦਾ ਕਿ ਬੁੱਲੇ ਸ਼ਾਹ ਦਾ ਜਿਹੜਾ ਜਨਮ ਸੀਗਾ ਉਹ ਚਲੋ ਹੁਣ ਆਪਣਾ ਦਸੰਬਰ ਆਉਣ ਵਾਲਾ ਹੀ ਹੈ, 6 ਦਸੰਬਰ 1680 ਨੂੰ ਊਚ ਗਿਲਾਨੀਆ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ। ਫਾਦਰ ਸਾਹਿਬ ਸੀਗੇ ਇਹਨਾਂ ਦਾ, ਉਹ ਸ਼ਾਹ ਮੁਹੰਮਦ ਦਰਵੇਸ਼ ਟੀਚਰ ਸੀਗੇ, ਬੜੇ ਅਰਬੀ ਅਤੇ ਫਾਰਸੀ ਦੇ ਜਿਹੜੇ ਸੀਗੇ ਉਹ ਬੜੇ ਪਹੁੰਚੇ ਹੋਏ ਬੰਦੇ ਸੀਗੇ, ਐਕਸਪਰਟ ਸੀਗੇ। ਅਤੇ ਮਾਤਾ ਦਾ ਨਾਮ, ਮਦਰ ਦਾ ਨਾਂ ਸੀ ਫਾਤਮਾ ਬੀਬੀ। ਜਿਹੜੇ ਬੁੱਲੇ ਸ਼ਾਹ ਸੀ ਨਾ, ਐਕਚੁਅਲ ਉਹਨਾਂ ਦਾ ਪੂਰਾ ਜਿਹੜਾ ਨਾਂ ਸੀਗਾ ਉਹ ਸੈਯਦ ਅਬਦੁੱਲਾ ਸ਼ਾਹ ਕਾਦਰੀ ਸੀਗਾ। ਸੈਯਦ ਇਹਨਾਂ ਦੀ ਜਿਹੜੀ ਕਾਸਟ ਸੀਗੀ, ਜਿਹੜੀ ਕਿ ਉੱਚ ਕੋਟੀ ਦੀ ਕਾਸਟ ਕਹੀ ਜਾਂਦੀ ਹੈ, ਵੱਡੀ ਜਾਤ ਦੇ ਸੀ, ਅਮੀਰ ਘਰਾਣੇ ਦੇ ਸੀਗੇ। ਅਤੇ ਜਿਹੜੀ ਇਹਨਾਂ ਦੀ ਡੈਥ ਹੈ, ਜੇ 1680 ਦੇ ਵਿੱਚ ਪੈਦਾ ਹੋਏ ਨੇ ਅਤੇ ਡੈਥ ਇਹਨਾਂ ਦੀ ਹੋਈ ਹੈ 1757 ਕਸੂਰ ਦੇ ਬਾਹਰ। ਇਹਨਾਂ ਦੀ ਬੁੱਲਾ ਸ਼ਾਹ ਦੀ ਮਜ਼ਾਰ ਹੈ ਜਿੱਥੇ ਅੱਜ ਵੀ ਮੇਲੇ ਲੱਗਦੇ ਨੇ, ਉੱਥੇ ਲੋਕ ਯਾਦ ਕਰਦੇ ਨੇ, ਸਿਜਦਾ ਕਰਦੇ ਨੇ। ਸੋ ਇਹਨਾਂ ਦੇ ਜਿਹੜੇ ਗੁਰੂ ਸੀਗੇ ਮੁਰਸ਼ਦ ਸੀਗੇ ਕਾਮਲ ਮੁਰਸ਼ਦ ਉਹਨਾਂ ਦਾ ਨਾਂ ਸੀ ਸ਼ਾਹ ਇਨਾਇਤ ਕੰਮ ਉਹਨਾਂ ਦਾ ਸੀ ਮਾਲੀ ਬਾਗਵਾਨ ਸੀਗੇ ਅਤੇ ਉਹ ਨੀਚੀ ਜਾਤੀ ਦੇ ਸੀਗੇ ਰਾਈ ਜਾਤੀ ਦੇ ਲਾਹੌਰ ਦੇ ਵਿੱਚ ਰਹਿੰਦੇ ਸੀਗੇ ਸੋ ਇਹ ਥੋੜ੍ਹੀ ਜਿਹੀ ਮੈਂ ਬੈਕਗਰਾਊਂਡ ਇਹਨਾਂ ਦੀ ਹਿਸਟਰੀ ਦਿੱਤੀ ਹੈ ਲਾਈਫ ਦੇ ਬਾਰੇ ਸੋ ਕਿਹਾ ਜਾਂਦਾ ਕਿ ਹਮੇਸ਼ਾ ਜਿਵੇਂ ਹਿਸਟਰੀ ਦੇ ਵਿੱਚ ਪ੍ਰੋਬਲਮ ਆਈ ਹੈ ਕਿ ਊਚ ਜਾਤ ਅਤੇ ਨੀਚ ਜਾਤ ਅਤੇ ਜੇ ਕੋਈ ਅਮੀਰ ਗਰੀਬ ਬੰਦੇ ਨੂੰ ਆਪਣਾ ਗੁਰੂ ਧਾਰਨ ਕਰ ਲਏ ਤਾਂ ਸੁਸਾਇਟੀ ਉਹਨੂੰ ਰੈਕੋਗਨਾਈਜ਼ ਨਹੀਂ ਕਰਦੀ ਜਿਸ ਤਰ੍ਹਾਂ ਮੀਰਾਬਾਈ ਨੂੰ ਰੈਕੋਗਨਾਈਜ਼ ਨਹੀਂ ਕੀਤਾ ਸੀ ਕਿਉਂਕਿ ਉਹਨੇ ਗੁਰੂ ਰਵਿਦਾਸ ਨੂੰ ਜਿਹੜੇ ਕਿ ਚੁਮਿਆਰ ਜਾਤੀ ਤੋਂ ਸੀ ਉਹਨਾਂ ਨੂੰ ਗੁਰੂ ਧਾਰਨ ਕਰ ਲਿਆ ਅਤੇ ਉਹਨਾਂ ਦੀ ਬੜਾ ਸਖ਼ਤ ਵਿਰੋਧ ਹੋਇਆ ਸੀ ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਦਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਬੜਾ ਸਖ਼ਤ ਵਿਰੋਧ ਹੋਇਆ ਸੀ ਵੀ ਤੂੰ ਇੰਨੀ ਉੱਚੀ ਜਾਤ ਦਾ ਹੋ ਕੇ ਸੋ ਆਪਣੇ ਤੂੰ ਜਿਹੜਾ ਰਾਈ ਹੈ ਜਿਹੜਾ ਨੀਚੀ ਜਾਤ ਵਾਲਾ ਤੂੰ ਉਹਨੂੰ ਆਪਣਾ ਗੁਰੂ ਧਾਰ ਲਿਆ ਪਰ ਕਿਉਂਕਿ ਕਹਿੰਦੇ ਨੇ ਜਾਤ ਨਾ ਪੁੱਛੋ ਸਾਧ ਕੀ ਪੁੱਛ ਲੀਜੀਏ ਗਿਆਨ ਮੋਲ ਕਰੋ ਤਲਵਾਰ ਕਾ ਪੜਾ ਰਹਿਣ ਦੋ ਮਿਆਨ ਕਿ ਜਿਹੜੀ ਇੰਪੋਰਟੈਂਸ ਹੈ ਉਹ ਗਿਆਨ ਦੀ ਹੈ ਨੌਲੇਜ ਦੀ ਹੈ ਨੌਲੇਜ ਕਿਤੋਂ ਵੀ ਮਿਲੇ ਜਦੋਂ ਆਪਾਂ ਸਕੂਲ ਦੇ ਵਿੱਚ ਟੀਚਰ ਕੋਲ ਜਾਂਦੇ ਹਾਂ ਕਾਲਜ ਯੂਨੀਵਰਸਿਟੀ ਜਾਂਦੇ ਹਾਂ ਉਦੋਂ ਇਹ ਤਾਂ ਨਹੀਂ ਪੁੱਛਦੇ ਵੀ ਇਹ ਸਰਦਾਰ ਹੈ ਕਿ ਮੁਸਲਮਾਨ ਹੈ ਕਿ ਹਿੰਦੂ ਹੈ ਜਿੱਥੋਂ ਵੀ ਸਾਨੂੰ ਗਿਆਨ ਮਿਲਦਾ ਉਹ ਆਪਣਾ ਟੀਚਰ ਹੈ ਸੋ ਗਿਆਨ ਦੇਣ ਵਾਲਾ ਇੰਪੋਰਟੈਂਸ ਜਿਹੜੀ ਹੈ ਗਿਆਨ ਦੀ ਹੈ ਜਿਸ ਤਰ੍ਹਾਂ ਤਲਵਾਰ ਅਤੇ ਮਿਆਨ ਦੀ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੀ ਇੰਪੋਰਟੈਂਸ ਹੈ ਉਹ ਤਲਵਾਰ ਦੀ ਹੈ ਮਿਆਨ ਦੀ ਨਹੀਂ ਸੋ ਇਸੇ ਤਰ੍ਹਾਂ ਹੀ ਜਿੱਥੋਂ ਵੀ ਸਾਨੂੰ ਗਿਆਨ ਮਿਲੇ ਉਹਦੀ ਜਾਤ ਪਾ ਦੇਖਣ ਦੀ ਲੋੜ ਨਹੀਂ ਹੁੰਦੀ ਸੋ ਬੁੱਲੇ ਸ਼ਾਹ ਨੂੰ ਕਿਉਂਕਿ ਉਹਨਾਂ ਦੇ ਮੁਰਸ਼ਦ ਇਨਾਇਤ ਸ਼ਾਹ ਨੇ ਮਾਲੋਮਾਲ ਕੀਤਾ ਸੀ ਅੰਦਰਲੇ ਪਰਦੇ ਖੋਲੇ ਸੀ ਜੰਨਤ ਦਾ ਰਸਤਾ ਦਿਖਾਇਆ ਸੀ ਸੱਚਖੰਡ ਦਾ ਰਸਤਾ ਦਿਖਾਇਆ ਸੀ ਸੋ ਉਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਸ਼ਾਹ ਇਨਾਇਤ ਨੇ ਉਹ ਕਿਸ ਉੱਚ ਕੋਟੀ ਦੇ ਮਹਾਤਮਾ ਨੇ ਜਾਤ ਪਾਤ ਉੱਥੇ ਨਹੀਂ ਸੀ ਪਰ ਲੋਕ ਜਿਹੜੇ ਸੀਗੇ ਉਹ ਜਾਤ ਪਾਤ ਦੇਖਦੇ ਸੀ ਈਵਨ ਬੁੱਲੇ ਸ਼ਾਹ ਦੇ ਜਿਹੜੇ ਘਰ ਦੇ ਸੀਗੇ ਫਾਦਰ ਜਾਂ ਉਹਦੇ ਭੈਣ ਭਰਜਾਈਆਂ ਉਹ ਕਹਿੰਦੇ ਸੀ ਲੋਕ ਕੀ ਕਹਿਣਗੇ ਤਾਨੇ ਦੇਣਗੇ ਉਹ ਤਾਂ ਹੀ ਤੱਕ ਗਾਣਾ ਚੱਲਦਾ ਨਾ ਭੈਣਾਂ ਅਤੇ ਭਰਜਾਈਆਂ ਸਮਝਾਉਣ ਆਈਆਂ ਬੁੱਲੇ ਸ਼ਾਹ ਨੂੰ ਪਰ ਉਹਨਾਂ ਨੇ ਰਿਫਿਊਜ਼ ਕਰਤਾ ਕਿਉਂਕਿ ਉਹਨਾਂ ਨੂੰ ਅੰਦਰਲਾ ਗਿਆਨ ਹੋ ਚੁੱਕਿਆ ਸੀ ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਬੁੱਲੇ ਸ਼ਾਹ ਜਦੋਂ ਸਕੂਲ ਦੇ ਵਿੱਚ ਗਏ ਸੀਗੇ ਤਾਂ ਮੌਲਵੀ ਨੇ ਅਲਫ ਬੇ ਪੇ ਜਿਵੇਂ ਊੜਾ ਆੜਾ ਈੜੀ ਜਾਂ ਏ ਬੀ ਸੀ ਸਿਖਾਇਆ ਜਾਂਦਾ ਉਰਦੂ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਬੱਚਿਓ ਲਿਖੋ ਅਲਫ ਅਤੇ ਇਹ ਅੱਗੇ ਚਲੇ ਗਏ ਪੇ ਦੇ ਬੇ ਦੇ ਉੱਤੇ ਪੇ ਦੇ ਉੱਤੇ ਅਤੇ ਉਹਨਾਂ ਨੇ ਮੌਲਵੀ ਸਾਹਿਬ ਨੇ ਜਾਂ ਇਹਨਾਂ ਨੂੰ ਕਦੋਂ ਟੀਚਰ ਨੇ ਪੁੱਛਿਆ ਵੀ ਤੈਨੂੰ ਤਾਂ ਮੈਂ ਅਲਫ ਕਿਹਾ ਸੀਗਾ ਜਦੋਂ ਬੱਚੇ ਨੂੰ ਖੜਾ ਕੀਤਾ ਅਬਦੁੱਲਾ ਸਾਹਿਬ ਨੂੰ ਜਾਂ ਬੁੱਲੇ ਸ਼ਾਹ ਨੂੰ ਖੜਾ ਕੀਤਾ ਉਹ ਕਹਿੰਦਾ ਅਲਫ ਦਾ ਕੀ ਮਤਲਬ ਹੁੰਦਾ ਕਹਿੰਦੇ ਅਲਫ ਦਾ ਮਤਲਬ ਖੁਦਾ ਰੱਬ ਸੋ ਉਹ ਕਹਿੰਦੇ ਅੱਛਾ ਅਤੇ ਫਿਰ ਇਹ ਰੱਬ ਹੈ ਜਿਹੜਾ ਜਾਂ ਖੁਦਾ ਜਾਂ ਮੌਲਾ ਹੈ ਕਿੱਥੇ ਮਿਲੂਗਾ ਉਹ ਕਹਿੰਦੇ ਮੌਲਾ ਤੈਨੂੰ ਜੇ ਇਹ ਗੱਲ ਦਾ ਭੇਦ ਪਾਉਣਾ ਨਾ ਪਹਿਲਾਂ ਤੂੰ ਅਲਫ ਨੂੰ ਰੱਟ ਇਹਦਾ ਮਤਲਬ ਕੀ ਹੈ ਤੂੰ ਮੈਡੀਟੇਸ਼ਨ ਕਰਨ ਤੋਂ ਪਹਿਲਾਂ ਪਹਿਲੀ ਜਿਹੜੀ ਸਟੇਜ ਹੈ ਉਹ ਹੈਗੀ ਸਿਮਰਨ ਦੀ ਕਿ ਤੂੰ ਉਹਨੂੰ ਵਾਰ ਵਾਰ ਰਿਪੀਟ ਕਰ ਕੋਈ ਮਾਲਾ ਨਾਲ ਕਰਦਾ ਕੋਈ ਮੂੰਹ ਨਾਲ ਕਰਦਾ ਕਿਸੇ ਤਰ੍ਹਾਂ ਵੀ ਕਰਦਾ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਫਿਰ ਸਾਡੀ ਸਿਮਰਨ ਦੀ ਤਾਕਤ ਵੱਧਦੀ ਹੈ ਉਹਦੇ ਨਾਲ ਕਈ ਤਰ੍ਹਾਂ ਦੀਆਂ ਰਿਧੀ ਸਿੱਧੀਆਂ ਦੀਆਂ ਸਾਨੂੰ ਅੰਦਰਲੀਆਂ ਪਾਵਰਸ ਆ ਜਾਂਦੀਆਂ ਕਿਹਾ ਜਾਂਦਾ ਕਿ ਬੁੱਲੇ ਸ਼ਾਹ ਨੇ ਵੀ ਜਦੋਂ ਅਲਫ ਅੱਲਾਹ ਹੈ ਅਲਫ ਅੱਲਾਹ ਹੈ ਉਹ ਵਾਰ ਵਾਰ ਉਹ ਸਿਮਰਨ ਕਰਦੇ ਗਏ ਪਾਠ ਕਰਦੇ ਗਏ ਅਤੇ ਉਹਨਾਂ ਨੂੰ ਅੰਦਰਲਾ ਗਿਆਨ ਵੀ ਹੋ ਗਿਆ ਅਤੇ ਰਿਧੀ ਸਿੱਧੀਆਂ ਹੋ ਗਈਆਂ ਅਤੇ ਕਹਿੰਦੇ ਨੇ ਕਿ ਇੱਕ ਦਿਨ ਬੁੱਲੇ ਸ਼ਾਹ ਸਮਾਧੀ 'ਚ ਮਤਲਬ ਧਿਆਨ 'ਚ ਨਹੀਂ ਬੈਠੇ ਸੀਗੇ ਲੇਕਿਨ ਅਲਫ ਅੱਲਾਹ ਕਰ ਰਹੇ ਸੀ ਸਿਮਰਨ ਕਰ ਰਹੇ ਸੀਗੇ ਅਤੇ ਇੱਕ ਕੋਲੇ ਜਿਹੜੇ ਮੈਸਾਂ ਨੇ ਬਫਲੋਜ਼ ਨੇ ਉਹ ਆਈ ਇੱਕ ਉਹ ਉਹਨਾਂ ਨੂੰ ਡਿਸਟਰਬ ਕਰਨ ਲੱਗੀ ਅਤੇ ਉਹਨਾਂ ਨੇ ਦੇਖਿਆ ਮੇਰੇ ਅੰਦਰ ਪਾਵਰ ਆ ਗਈ ਅਤੇ ਉਹਨਾਂ ਨੇ ਕਿਹਾ ਅਲਫ ਤੋਂ ਮੈਸ ਮਰ ਗਈ ਅਤੇ ਫਿਰ ਉਹਨਾਂ ਨੇ ਸੋਚਿਆ ਵੀ ਅੱਛਾ ਇੰਨੀ ਮੇਰੇ ਕੋਲ ਤਾਕਤ ਆ ਗਈ ਜੇ ਅਲਫ ਕਹਿਣ ਨਾਲ ਖੁਦਾ ਦਾ ਨਾਂ ਕਹਿਣ ਨਾਲ ਬੰਦਾ ਮਰ ਸਕਦਾ ਮੈਸ ਮਰ ਸਕਦੀ ਹੈ ਤਾਂ ਸ਼ਾਇਦ ਅਲਫ ਕਹਿਣ ਦੇ ਨਾਲ ਉਹ ਜਿਉਂਦਾ ਵੀ ਹੋ ਸਕਦੀ ਹੈ ਸੋ ਉਹਨਾਂ ਨੇ ਟਰਾਈ ਕੀਤੀ ਕਹਿੰਦੇ ਅਲਫ ਉਹ ਮੈਸ ਫਿਰ ਜਿਉਂਦਾ ਹੋ ਗਈ ਸੋ ਇਹਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਪਾਵਰਾਂ ਹੈਗੀਆਂ ਜਦੋਂ ਪਾਵਰਸ ਅੰਦਰ ਨਹੀਂ ਆ ਗਈਆਂ ਰਿਧੀ ਸਿੱਧੀਆਂ ਆ ਗਈਆਂ ਫਿਰ ਹੋਰ ਤੜਫ ਲੱਗੀ ਹੋਰ ਵਿਰਾ ਪੈਦਾ ਹੋਈ ਕਿ ਮੈਂ ਕਿਸ ਤਰ੍ਹਾਂ ਹੁਣ ਪਰਮਾਤਮਾ ਨੂੰ ਅੱਲਾ ਨੂੰ ਮੌਲਾ ਨੂੰ ਖੁਦਾ ਨੂੰ ਮਿਲਾਂ ਪਾਵਰ ਜਦੋਂ ਮੈਂ ਨੌ ਲੈਣਾ ਡਿਫਰੈਂਟ ਆਪਾਂ ਇੱਕ ਸ਼ਕਤੀ ਨੂੰ ਕਹਿੰਦਾ ਜਿਹਨੇ ਕੁੱਲ ਕਾਇਨਾਤ ਨੂੰ ਬਣਾਇਆ ਸੋ ਉਹਦੇ ਲਈ ਫਿਰ ਇਹਨੂੰ ਵੀ ਕਿਵੇਂ ਲੱਭਾਂ ਇਹ ਫਿਰ ਵਾਪਸ ਆਪਣੇ ਮੌਲਵੀ ਸਾਹਿਬ ਕੋਲ ਆਪਣੇ ਟੀਚਰ ਕੋਲ ਗਿਆ ਉਹਨਾਂ ਨੇ ਕਿਹਾ ਵੀ ਇਹਦੇ ਲਈ ਲੱਭਣ ਦੇ ਲਈ ਤੈਨੂੰ ਕਿਸੇ ਮੁਰਸ਼ਦ ਦੀ ਲੋੜ ਹੈ ਤੈਨੂੰ ਮਿਹਨਤ ਕਰਨੀ ਪਊਗੀ ਇਹ ਮੁਰਸ਼ਦ ਉਹ ਹੋਇਆ ਨਾ ਕਹਿੰਦਾ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ ਜੇ ਆਪਾਂ ਹੱਜ ਤੇ ਚੱਲੇ ਹਾਂ ਤਾਂ ਸਾਡੇ ਕੋਲ ਜੇ ਕੋਈ ਹਾਜੀ ਹੋਵੇ ਸਾਨੂੰ ਆਰਾਮ ਨਾਲ ਸਮਝਾ ਦੂ ਕਿਉਂਕਿ ਉਹਦਾ ਬਹੁਤ ਤਜਰਬਾ ਹੋਇਆ ਹੁੰਦਾ ਅਸੀਂ ਰਾਜਸਥਾਨ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਦੋਂ ਜਾਂਦੇ ਹਾਂ ਗਾਈਡ ਲੈ ਕੇ ਜਾਂਦੇ ਹਾਂ ਅਤੇ ਉਹ ਗਾਈਡ ਦਾ ਕੀ ਪਰਪ ਹੁੰਦਾ ਕਿ ਉਹ ਵਾਰ ਵਾਰ ਉਹਨਾਂ ਨੂੰ ਗਿਆਨ ਹੁੰਦਾ ਅਤੇ ਉਹ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੰਦੇ ਸਾਨੂੰ ਵੀ ਗਿਆਨ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਰੂਹਾਨੀ ਤਾਕਤ ਹੈ ਉਹ ਅੰਦਰ ਦੀ ਤਾਕਤ ਹੈ ਇਹ ਉਹੀ ਸਮਝਾ ਸਕਦਾ ਜਿਹੜਾ ਖੁਦ ਅੰਦਰ ਜਾਂਦਾ ਹੋਵੇ ਹਾਂ ਡਰਾਮੇਬਾਜ਼ ਬਹੁਤ ਨੇ ਦੁਨੀਆ 'ਚ ਮੈਂ ਨਹੀਂ ਕਹਿੰਦਾ ਪਰ ਜਿਹੜਾ ਅਸਲੀ ਜਿਸ ਉਹਨੂੰ ਕਿਸੇ ਨੇ ਪਾਰ ਨਗਾਉਣਾ ਉਸੇ ਨੂੰ ਨਗਾਉਣਾ ਜਿਹੜਾ ਕਿ ਕਾਮਿਲ ਮੁਰਸ਼ਦ ਹੋਵੇ ਜਿਹੜਾ ਕਿ ਪਰਫੈਕਟ ਮਾਸਟਰ ਹੋਵੇ ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ ਅਤੇ ਜਿਹੜਾ ਕੁਛ ਲੋਕਾਂ ਨੂੰ ਟੀਚਿੰਗ ਦਿੰਦਾ ਉਹਦੇ 'ਤੇ ਖੁਦ ਅਮਲ ਕਰਦਾ ਹੋਵੇ ਸੋ ਉਹਨੂੰ ਇਹ ਗੱਲ ਸਮਝਾਏਗੀ ਬੁੱਲੇ ਨੂੰ ਸੋ ਬੁੱਲੇ ਨੂੰ ਫਿਰ ਇਹ ਗੱਲ ਪਤਾ ਲੱਗ ਗਿਆ ਕਿ ਖੁਦਾ ਨੂੰ ਪਾਉਣ ਦੇ ਲਈ ਕਿਸੇ ਕਾਮਲ ਮੁਰਸ਼ਦ ਦੀ ਜ਼ਰੂਰਤ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਾਮਲ ਮੁਰਸ਼ਦ ਮਿਲੂ ਕਿੱਥੇ? ਉਹ ਕਹਿੰਦੇ ਮਿਹਨਤ ਕਰੋ, ਮਿਹਨਤ ਕਰੋ। ਫਿਰ ਇਹ ਭਟਕਦਾ ਰਿਹਾ ਕਦੇ ਇੱਧਰ ਕਦੇ ਉੱਧਰ ਉੱਧਰ। ਕਹਿੰਦੇ ਪਰਮਾਤਮਾ ਜਿਹੜਾ ਅੱਲਾ ਹੈ ਉਹ ਇੱਕ ਆਪਣੇ ਆਪ ਹੀ ਜ਼ਰੀਆ ਬਣਾਉਂਦਾ, ਜਿੱਥੇ ਲੋੜ ਕਾਢ ਦੀ ਮਾਂ ਹੈ, ਜਿੱਥੇ ਸਾਡਾ ਕੋਈ ਆਸ ਹੋਵੇ ਅਤੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਆਪ ਹੀ ਉਹ ਸਾਡੀ ਆਸ ਪੂਰੀ ਹੋ ਜਾਂਦੀ ਹੈ ਅੰਦਰੋਂ। ਸੋ ਇਹ ਕਹਿੰਦੇ ਇੱਕ ਵਾਰੀ ਜੰਗਲ ਦੇ ਵਿੱਚ ਜਾ ਰਿਹਾ ਸੀ ਮੁਰਸ਼ਦ ਦੀ ਤਲਾਸ਼ 'ਚ ਅਤੇ ਉਹਨੂੰ ਪਿਆਸ ਲੱਗੀ। ਜਦੋਂ ਪਿਆਸ ਲੱਗੀ ਬੁੱਲੇ ਸ਼ਾਹ ਨੂੰ ਅਤੇ ਕੋਲੋਂ ਦੀ ਕੋਈ ਰਾਹੀ ਜਾ ਰਿਹਾ ਸੀ, ਉਹਨੂੰ ਪੁੱਛਿਆ ਵੀ ਰਾਹੀ ਇੱਥੇ ਕਿਤੇ ਪਾਣੀ ਮਿਲ ਜੂਗਾ, ਮੈਨੂੰ ਪਿਆਸ ਲੱਗੀ ਹੈ? ਉਹ ਕਹਿੰਦਾ ਹਾਂ, ਇੱਥੇ ਇੱਕ ਸ਼ਾਹ ਇਨਾਇਤ ਦੀ ਕੁਟੀਆ ਹੈ, ਉੱਥੇ ਤੈਨੂੰ ਪਾਣੀ ਮਿਲ ਜੂ। ਕਹਿੰਦਾ ਸ਼ਾਹ ਇਨਾਇਤ? ਸ਼ਾਹ ਇਨਾਇਤ ਕੌਣ ਹੈ? ਕਹਿੰਦਾ ਤੈਨੂੰ ਨਹੀਂ ਪਤਾ, ਉਹ ਤਾਂ ਰੂਹਾਨੀ ਤਾਕਤਾਂ ਦਾ ਮਾਲਕ ਹੈ। ਫਿਰ ਉਹਨੂੰ ਮਤਲਬ ਹਿੰਟ ਮਿਲ ਗਿਆ। ਉਹ ਸੋ ਉੱਥੇ ਸ਼ਾਹ ਇਨਾਇਤ ਸਾਹਿਬ ਦੇ ਬਾਗ ਦੇ ਵਿੱਚ ਗਿਆ ਅਤੇ ਉਸ ਵੇਲੇ ਕੀ ਦੇਖਦਾ ਕਿ ਇੱਕ ਬਜ਼ੁਰਗ ਚਿੱਟੀ ਦਾੜੀ ਵਾਲਾ ਬਜ਼ੁਰਗ ਸੀ, ਕਮਜ਼ੋਰ ਸੀਗਾ, ਉਹ ਗੰਢਿਆਂ ਦੀ ਪਨੀਰੀ, ਓਨੀਅਨ ਦੀ ਪਨੀਰੀ, ਕਿਉਂਕਿ ਗੰਢੇ ਛੋਟੇ ਛੋਟੇ ਹੁੰਦੇ, ਉਹਨੂੰ ਪੱਟ ਕੇ ਇੱਕ ਥਾਂ ਤੋਂ ਪੱਟ ਕੇ ਦੂਜੇ ਥਾਂ 'ਤੇ ਲਾਉਣੇ ਆ, ਉਹ ਆਪਣੇ ਚੇਲਿਆਂ ਦੇ ਨਾਲ ਗੰਢਿਆਂ ਦੀ ਪਨੀਰੀ ਲਾ ਰਿਹਾ ਸੀ। ਬੁੱਲੇ ਸ਼ਾਹ ਨੂੰ ਅੰਦਰੋਂ ਮਾਣ ਸੀਗਾ ਕਿ ਮੈਨੂੰ ਰੀਧੀ ਸਿਧੀਆਂ ਦਾ ਤਾਕਤ ਹੈਗੀ ਮੇਰੇ ਕੋਲ, ਵੀ ਉਹ ਹੁਣ ਪਤਾ ਨਹੀਂ ਲੱਗਦਾ ਵੀ ਸ਼ਾਹ ਇਨਾਇਤ ਕੌਣ ਆ, ਉਹਦੇ ਕੋਲ ਤਾਕਤ ਹੈ ਵੀ ਕਿ ਨਹੀਂ, ਕਿਤੇ ਮੈਂ ਗਲਤ ਬੰਦੇ ਕੋਲ ਨਾ ਪਹੁੰਚ ਜਾਂ। ਸੋ ਉਹਨੇ ਉਹ ਟੈਸਟ ਕਰਨ ਦੇ ਲਈ ਵੀ ਕੀ ਇਹ ਵਾਕਿਆ ਹੀ ਕਾਮਲ ਮੁਰਸ਼ਦ ਹੈ, ਇਹ ਪਹੁੰਚਿਆ ਹੋਇਆ, ਉਹਨੇ ਆਪਣੀਆਂ ਰੀਧੀ ਸਿਧੀਆਂ ਜਿਹੜੀਆਂ ਅੰਦਰ ਤਾਕਤ ਸੀ ਉਹਦਾ ਪ੍ਰਯੋਗ ਕੀਤਾ, ਜਸਟ ਟੂ ਟੈਸਟ ਦਾ ਪਰਫੈਕਟ ਮਾਸਟਰ ਕਾਮਲ ਮੁਰਸ਼ਦ। ਉਹਨੇ ਕੀ ਕੀਤਾ ਕਿ ਉੱਥੇ ਅੰਬਾਂ ਦੇ ਦਰਖਤ ਸੀਗੇ, ਇੱਕ ਅੰਬਾਂ ਦੇ ਦਰਖਤ ਦੇ ਕੋਲ ਖੜ ਕੇ ਉਹਨੇ ਕਿਹਾ ਅਲਫ, ਉਹ ਜਿਹੜੇ ਕੱਚੇ ਅੰਬ ਨੇ, ਦੋ ਸਟੋਰੀਆਂ ਆਉਂਦੀਆਂ ਨੇ ਇਹਦੇ ਵਿੱਚ ਹਿਸਟਰੀ ਦੇ ਵਿੱਚ ਬੁੱਲੇ ਸ਼ਾਹ ਦੇ, ਦੋਨੇ ਮੈਂ ਸ਼ਾਰਟਕੱਟ ਦੱਸ ਦੇਣਾ। ਇੱਕ ਸਟੋਰੀ ਇਹ ਆਉਂਦੀ ਹੈ ਕਿ ਕੱਚੇ ਅੰਬ ਫਟਾਫਟ ਜ਼ਮੀਨ 'ਤੇ ਡਿੱਗਣੇ ਸ਼ੁਰੂ ਹੋ ਗਏ। ਜਦੋਂ ਡਿੱਗਣੇ ਸ਼ੁਰੂ ਹੋ ਗਏ ਤਾਂ ਉਹ ਸਾਈਂ ਨੇ ਦੇਖਿਆ, ਇਨਾਇਤ ਸ਼ਾਹ ਨੇ, ਵੀ ਨਾ ਕੋਈ ਇੱਥੇ ਹਨੇਰੀ ਚੱਲਦੀ ਹੈ, ਨਾ ਕੋਈ ਹਵਾ, ਇਹ ਅੰਬ ਕਿਵੇਂ ਡਿੱਗੀ ਜਾਂਦੇ ਨੇ? ਅਤੇ ਦੇਖਿਆ ਉੱਥੇ ਕੋਈ ਨੌਜਵਾਨ ਖੜ੍ਹਾ, ਬੁੱਲਾ ਖੜ੍ਹਾ, ਸੋਹਣਾ ਸੁਨੱਖਾ ਦੱਸੀ ਗਈ, ਅਤੇ ਉਹਨਾਂ ਨੂੰ ਪਤਾ ਲੱਗਿਆ ਉਹ ਵੀ ਜਾਨੀ ਜਾਨ ਸੀਗੇ, ਅਤੇ ਉਹਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਨੌਜਵਾਨ ਆਹ ਕੀ ਕਰ ਰਹੇ ਹਾਂ? ਕੱਚੇ ਅੰਬ, ਕਿਉਂਕਿ ਪੱਕੇ ਅੰਬ ਤਾਂ ਡਿੱਗ ਪੈਂਦੇ ਨੇ ਆਪਣੇ ਆਪ, ਕੱਚੇ ਅੰਬ ਨਹੀਂ ਡਿੱਗਦੇ, ਵੀ ਕੱਚੇ ਅੰਬ ਕਿਉਂ ਸਿੱਟੀ ਜਾ ਰਹੇ ਹਾਂ? ਅਤੇ ਉਹਨੇ ਫਿਰ ਚਲਾਕੀ ਕੀਤੀ ਦੇਖਣ ਲਈ, ਆਪਣੇ ਗੁਰੂ ਨੂੰ ਪਰਖਣ ਲਈ। ਉਹ ਕਹਿੰਦਾ ਦੇਖੋ ਜੀ, ਮੈਂ ਨਾ ਦਰਖਤ 'ਤੇ ਚੜ੍ਹੇ ਹਾਂ, ਨਾ ਕੋਈ ਪੱਥਰ ਮਾਰੇ ਆ, ਅਤੇ ਅੰਬ ਆਪੀ ਡਿੱਗ ਪਏ, ਮੈਨੂੰ, ਮੈਂ ਤਾਂ ਨਹੀਂ ਤੋੜੇ। ਉਹਨੂੰ ਪਤਾ ਸੀ ਜਾਨੀ ਜਾਨ ਸੀ ਅਨਾਇਤ ਸ਼ਾਹ, ਉਹਨੂੰ ਤਾਂ ਉਹ ਕਹਿੰਦਾ ਤੂੰ ਚੋਰ ਨਾਲੇ ਚਲਾਕੀ ਕਰਦਾ, ਨਾਲੇ ਤਾਂ ਤੂੰ ਕਹਿੰਦਾ ਇੱਥੇ ਕੋਈ ਹਵਾ ਦਾ ਬੁੱਲਾ ਵੀ ਨਹੀਂ ਆਇਆ, ਫਿਰ ਆਪਣੇ ਆਪ ਹੀ ਕਿਵੇਂ ਟੁੱਟ ਗਏ? ਕਹਿੰਦਾ ਤੂੰ ਆ ਤੈਨੇ ਤੋੜੇ ਨੇ। ਸੋ ਉਹਨੂੰ, ਬੁੱਲੇ ਸ਼ਾਹ ਨੂੰ ਇਸ ਗੱਲ ਦਾ ਅੰਦਰੋਂ ਅਹਿਸਾਸ ਹੋ ਗਿਆ ਵੀ ਇਹ ਤਾਂ ਪਰਫੈਕਟ ਮਾਸਟਰ ਹੈ। ਇੱਕ ਤਾਂ ਇਹ ਸਟੋਰੀ ਆਉਂਦੀ ਹੈ। ਦੂਜੀ ਸਟੋਰੀ ਕੁਛ ਰਾਈਟਰ ਇਹ ਵੀ ਲਿਖਦੇ ਨੇ ਕਿ ਜਦੋਂ ਬੁੱਲੇ ਸ਼ਾਹ ਉੱਥੇ ਪਹੁੰਚਿਆ ਅਤੇ ਸ਼ਾਹ ਇਨਾਇਤ ਬਿਜ਼ੀ ਸੀਗਾ, ਤਾਂ ਇਹਨੇ ਕੀ ਕੀਤਾ ਕਿ ਪੱਕੇ ਅੰਬ, ਉੱਥੇ ਇੱਥੇ ਕੱਚੇ ਨਹੀਂ, ਉੱਥੇ ਪੱਕੇ ਅੰਬ ਨੇ, ਪੱਕੇ ਅੰਬ ਨੇ ਕਿਹਾ ਅਲਫ, ਉਹ ਇੱਕ ਅੰਬ ਡਿੱਗ, ਇਹਦੀ ਝੋਲੀ 'ਚ ਡਿੱਗ ਪਿਆ। ਇੰਨੇ ਨੂੰ ਸ਼ਾਹ ਇਨਾਇਤ ਨੂੰ ਪਤਾ ਲੱਗਿਆ, ਜਦੋਂ ਪਤਾ ਲੱਗਿਆ ਵੀ ਇਹ ਤਾਂ ਕੋਈ ਬੰਦਾ ਖਾਸ ਹੈ, ਵੀ ਕੋਈ ਅਲਫ ਕਹਿ ਕੇ ਇਹਨੇ ਸਿੱਟਿਆ, ਵੀ ਤੈਨੂੰ ਕੋਈ ਰੀਧੀ ਸਿੱਧੀਆਂ ਦਾ ਪਾਵਰ ਹੈਗੀ, ਅਤੇ ਉਹ ਜਦੋਂ ਸ਼ਾਹ ਇਨਾਇਤ ਇਹਨਾਂ ਦੇ ਕੋਲ ਆਇਆ, ਉਹਨੇ ਫਿਰ ਕਿਹਾ ਅਲਫ, ਉਹ ਝੋਲੀ ਦੇ ਵਿੱਚ, ਫਿਰ ਅੰਬ ਪੱਕਾ ਡਿੱਗ ਪਿਆ, ਫਿਰ ਕਿਹਾ ਅਲਫ, ਝੋਲੀ ਦੇ ਵਿੱਚ ਡਿੱਗ ਪਿਆ, ਅਤੇ ਉਹ ਕਹਿੰਦੇ ਵੀ ਤੂੰ ਕਿਉਂ ਕਰਦਾ ਇਹ ਕੰਮ? ਉਹ ਕਹਿੰਦਾ ਦੇਖ ਲਓ, ਮੈਂ ਤਾਂ ਕੁਛ ਨਹੀਂ ਕਰਦਾ, ਮੈਂ ਅਲਫ ਕਹਿਣਾ ਅਤੇ ਆਪਣੇ ਆਪ ਮੇਰੀ ਝੋਲੀ 'ਚ ਡਿੱਗ ਪੈਂਦੇ ਨੇ? ਉਹ ਕਹਿੰਦੇ ਨਹੀਂ ਨਹੀਂ ਨਹੀਂ, ਬਰਕਰਦਾਰ ਐਂ ਨਹੀਂ, ਤੂੰ ਪੂਰਾ ਅਲਫ ਨਹੀਂ ਕਿਹਾ, ਕਿਉਂਕਿ ਇਹ ਅਲਫ ਤੈਨੂੰ ਜਿਹੜੀ ਹੈ ਉਹ ਰੀਧੀ ਸਿੱਧੀਆਂ ਦਾ ਪਾਵਰ ਦਿੰਦਾ। ਫਿਰ ਕਹਿੰਦੇ ਸ਼ਾਹ ਇਨਾਇਤ ਨੇ ਕਿਹਾ ਅਲਫ, ਜਦੋਂ ਅਲਫ ਕਿਹਾ ਉਹਦੀ ਜਿੰਨੀ ਵੀ ਝੋਲੀ 'ਚ ਅੰਬ ਸੀਗੇ ਸਾਰੇ ਗੁੰਮ ਹੋ ਗਏ, ਅਤੇ ਉਹ ਫਿਰ ਪੈਰਾਂ 'ਚ ਪੈ ਗਿਆ, ਉਹਨੂੰ ਪਤਾ ਲੱਗ ਗਿਆ ਪਰਫੈਕਟ ਮਾਸਟਰ ਹੈ। ਸੋ ਦੱਸਣ ਦਾ ਪਰਪਜ਼ ਇਹ ਹੈ ਵੀ ਇੱਕ ਅੰਬਾਂ ਦੀ ਸਟੋਰੀ ਹੈ, ਸੋ ਉਹਨਾਂ ਦੇ ਪੈਰੀ ਪੈ ਗਿਆ, ਡਿੱਗ ਪਿਆ ਕਿ ਮੈਨੂੰ ਤੁਸੀਂ ਬਖਸ਼ੋ, ਮੈਨੂੰ ਗਲਤੀ ਮੇਰੀ ਮਾਫ਼ ਕਰ ਦਿਓ, ਮੈਨੂੰ ਆਪਣੀ ਸ਼ਰਨ ਵਿੱਚ ਲਓ, ਮੈਂ ਤਾਂ ਕਹਿੰਦੇ ਤੂੰ ਆਇਆ ਕੌਣ ਹੈ, ਕੀ ਨਾਂ? ਉਹਨਾਂ ਨੇ ਆਪਣੀ ਸਾਰਾ ਕੁਝ ਦੱਸਿਆ, ਮੈਂ ਉਹਦਾ ਮੁੰਡਾ, ਆਹ ਮੇਰਾ ਨਾਂ, ਆਇਆ ਕੁਛ ਹੈ, ਪਰ ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਪਰਮਾਤਮਾ, ਰੱਬ, ਅੱਲਾ, ਵਾਹਿਗੁਰੂ, ਇਹਨੂੰ ਕਿਵੇਂ ਮਿਲ ਸਕਦੇ ਹਾਂ ਆਪਾਂ? ਕਿਉਂਕਿ ਉਹਨਾਂ ਨੇ ਸਿੰਪਲ ਤਰੀਕੇ ਨਾਲ ਸਮਝਾਉਣਾ ਸੀ। ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਲਗਾ ਰਿਹਾ ਸੀਗਾ, ਠੀਕ ਹੈ ਨਾ ਜੀ? ਜਦੋਂ ਉਹ ਪਨੀਰੀ ਲਗਾ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ, ਕਹਿੰਦਾ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਕਹਿੰਦਾ ਭਾਵ ਵੀ ਦੁਨੀਆਂ ਦੇ ਵਿੱਚੋਂ ਆਪਣਾ ਖਿਆਲ ਕੱਢ ਕੇ ਤੁਸੀਂ ਪਰਮਾਤਮਾ ਦੇ ਵੱਲ ਮੋੜ ਲਓ, ਅਤੇ ਇਹੀ ਜਿਹੜਾ ਹੈਗਾ ਉਹ ਮੁਰਸ਼ਦ ਨੂੰ, ਪਰਮਾਤਮਾ ਨੂੰ ਪਾਉਂਦਾ। ਸੋ ਇਹ ਮੁਰਸ਼ਦ ਨੇ ਉਹਨੂੰ ਭੇਜ ਦਿੱਤਾ, ਸੋ ਜਿਸ ਭੇਜ ਤੋਂ ਉਹਨੇ ਦੁਨੀਆਂ ਨਾਲੋਂ ਆਪਣੇ ਆਪ ਨੂੰ ਅਟੈਚ ਕਰ ਲਿਆ, ਅਤੇ ਅੰਦਰ ਉਹ ਹੋਰ, ਪਹਿਲਾਂ ਵੀ ਰੀਧੀਆਂ ਸਿੱਧੀਆਂ ਦਾ ਮਾਲਕ ਸੀ, ਹੋਰ ਭਗਤੀ ਸ਼ੁਰੂ ਕਰਨੀ, ਕੰਸੈਂਟਰੇਸ਼ਨ ਕਰਨੀ ਸ਼ੁਰੂ ਕਰਤੀ, ਮੈਡੀਟੇਸ਼ਨ ਸ਼ੁਰੂ ਕਰਨੀ ਸ਼ੁਰੂ ਕਰਤੀ, ਜਿਹਦੇ ਨਾਲ ਉਹਦੇ ਅੰਦਰਲੇ ਪਰਦੇ ਖੁੱਲ੍ਹ ਗਏ, ਅਤੇ ਉਹਨੂੰ ਹਰ ਚੀਜ਼ ਦੇ ਵਿੱਚ ਜਿਹੜਾ ਹੈਗਾ ਉਹ ਪਰਮਾਤਮਾ, ਅੱਲਾ, ਮੌਲਾ ਨਜ਼ਰ ਆਇਆ। ਜਿੰਨਾ ਚਿਰ ਤੱਕ ਅਸੀਂ ਅੰਦਰੋਂ ਸਾਡਾ ਪਰਦਾ ਨਹੀਂ ਨਾ ਖੁੱਲ੍ਹਦਾ, ਸਾਨੂੰ ਸਾਰੀ ਦੁਨੀਆ ਦੂਜੀ ਲੱਗਦੀ ਹੈ। ਜਦੋਂ ਅਸੀਂ ਅੰਦਰਲਾ ਪਰਦਾ ਖੋਲ੍ਹ ਲਿਆ, ਉਸ ਕੁੱਲ ਮਾਲਕ ਦੀ ਤਾਕਤ ਦੇਖ ਲਈ, ਤਾਂ ਫਿਰ ਸਾਨੂੰ ਪੱਕੇ ਤੌਰ ਤੇ ਵਿਸ਼ਵਾਸ ਹੋ ਜਾਂਦਾ ਕਿ ਕਣ ਕਣ ਦੇ ਵਿੱਚ, ਕੁੱਤੇ ਬਿੱਲੀ ਦੇ ਵਿੱਚ, ਪਸ਼ੂ ਪੌਦੇ ਦੇ ਵਿੱਚ, ਹਰ ਚੀਜ਼ ਦੇ ਵਿੱਚ ਤੁਹਾਨੂੰ ਉਹ ਨੂਰ, ਉਸ ਪਰਮਾਤਮਾ ਦਾ, ਉਸ ਖੁਦਾ ਦਾ, ਉਸ ਮੌਲਾ ਦਾ ਨੂਰ ਨਜ਼ਰ ਆਉਂਦਾ। ਫਿਰ ਤੁਹਾਨੂੰ ਉਹ ਨੂਰ ਜਿੱਥੇ ਵੀ ਤੁਸੀਂ ਕਹਿੰਦੇ, ਜਿਵੇਂ ਨਾਮਦੇਵ ਦੀ ਐਗਜ਼ਾਮਪਲ ਨਹੀਂ ਹੁੰਦੀ ਹੁੰਦੀ ਕਿ ਨਾਮਦੇਵ ਦਾ ਅੰਦਰਲੋਂ ਪਰਦਾ ਖੁੱਲਿਆ ਸੀਗਾ ਅਤੇ ਉਹ ਰੋਟੀ ਚੋਪਣ ਲੱਗੇ, ਕੁੱਤਾ ਰੋਟੀ ਲੈ ਕੇ ਚਲਿਆ ਗਿਆ, ਕੁੱਤੇ ਦੇ ਮਗਰ ਭੱਜ ਗਏ ਕਿ ਸਵਾਮੀ ਮੈਨੂੰ ਰੋਟੀ ਦਾ ਚੋਪੜ ਲੈਂਦੇ, ਉਹਨਾਂ ਨੂੰ ਕੁੱਤੇ 'ਚ ਰੱਬ ਨਜ਼ਰ ਆਉਂਦਾ ਸੀ। ਸੋ ਕੁੱਲ ਕਾਇਨਾਤ ਦੇ ਵਿੱਚ ਉਦੋਂ ਰੱਬ ਤੁਹਾਨੂੰ ਨਜ਼ਰ ਆਏਗਾ, ਮੌਲਾ ਖੁਦਾ ਉਦੋਂ ਨਜ਼ਰ ਆਊਗਾ ਜਦੋਂ ਤੁਹਾਡਾ ਅੰਦਰਲਾ ਪਰਦਾ ਖੁੱਲ੍ਹ ਗਿਆ। ਜਿੰਨਾ ਚਿਰ ਤੱਕ ਅੰਦਰਲਾ ਪਰਦਾ ਨਹੀਂ ਖੁੱਲ੍ਹਦਾ ਉਹ ਸਭ ਗੱਲਾਂ ਬਾਤੀਂ ਨੇ। ਜਿਸ ਤਰ੍ਹਾਂ ਦੇਖੋ ਨਾ, ਮੁਰਸ਼ਦ ਦੀ ਗੱਲ ਇੱਕ ਮੈਂ ਹੋਰ ਦੱਸ ਦਿੰਦਾ ਵੀ ਦੇਖੋ, ਆਪਾਂ ਘਰਾਂ ਦੇ ਵਿੱਚ, ਇੱਥੇ ਤਾਂ ਮੈਨੂੰ ਕੈਨੇਡਾ 'ਚ ਪਤਾ ਨਹੀਂ, ਇੰਡੀਆ ਦੇ ਵਿੱਚ ਸੂਈ ਧਾਗੇ ਦੀ ਐਗਜ਼ਾਮਪਲ ਬੜੀ ਵਧੀਆ ਦਿੱਤੀ ਜਾਂਦੀ ਹੈ ਕਿ ਸੂਈ ਦੇ ਵਿੱਚ ਧਾਗਾ ਪਾ ਲੈਂਦੇ ਹਾਂ ਅਤੇ ਫਿਰ ਉਹਦਾ ਕੀ ਰੋਲ ਹੁੰਦਾ ਕਿ ਜਿਹੜਾ ਵੀ ਕੱਪੜਾ ਪੜਿਆ ਹੁੰਦਾ, ਪਾੜ ਜਾਂਦਾ, ਕੋਈ ਲੇੜਨਾ, ਕੋਈ ਕੁਛ ਕਰਨਾ, ਉਹ ਸੂਈ ਦੇ ਨਾਲ ਆਪਾਂ ਜੋੜਦੇ ਹਾਂ। ਸੋ ਗੁਰੂ ਦਾ ਕੰਮ ਸੂਈ ਧਾਗੇ ਵਾਲਾ ਹੀ ਹੈ ਕਿ ਉਹਨੂੰ ਪਰਮਾਤਮਾ ਨਾਲ ਉਹਦਾ ਵਿਸਾਲ ਹੋਇਆ ਹੁੰਦਾ, ਉਹਨੇ ਪਰਦੇ ਦਰਸ਼ਨ ਕੀਤੇ ਹੁੰਦੇ ਨੇ, ਉਹ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਹੁੰਦਾ। ਪਰ ਕਿਉਂਕਿ ਉਹ ਹੋਇਆ ਹੁੰਦਾ ਜਿਹੜਾ ਉਹਦਾ ਚੇਲਾ ਹੁੰਦਾ, ਸ਼ਿਸ਼ ਹੁੰਦਾ, ਮਰੀਦ ਹੁੰਦਾ, ਸੋ ਉਹ ਸੂਈ ਧਾਗੇ ਦਾ ਕੰਮ ਕਰਦਾ, ਉਹ ਸਾਨੂੰ ਭੇਦ ਦੇ ਜਾਂਦਾ, ਮਿਹਨਤ ਕਰਾਉਂਦਾ, ਅੰਦਰੋਂ ਸਾਡਾ ਪਰਦਾ ਖੋਲ੍ਹ ਜਾਂਦਾ। ਇਸ ਕਰਕੇ ਕਾਮਲ ਮੁਰਸ਼ਦ ਦਾ ਜਿਹੜਾ ਕੰਮ ਹੁੰਦਾ ਉਹ ਸੂਈ ਧਾਗੇ ਵਾਲਾ ਹੁੰਦਾ। ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਸਾਰੇ ਜਣੇ ਪਰਮਾਤਮਾ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਕ੍ਰਿਸ਼ਨ ਕ੍ਰਿਸ਼ਨ, ਅੱਲਾ ਅੱਲਾ ਕਰੀ ਜਾਂਦੇ ਹਾਂ। ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਕਹਿੰਦੇ ਨੇ, ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਰੱਬ ਦਾ ਖੋਜ ਖੁਰਾ ਨਾ ਲੱਭਾ, ਵੀ ਰੱਬ ਦੀ ਕੋਈ ਸਾਨੂੰ ਪਤਾ ਨਹੀਂ ਲੱਗਿਆ ਅੱਜ ਤੱਕ, ਰੱਬ ਦਾ ਖੋਜ ਖੁਰਾ ਨਾ ਲੱਭਾ, ਸਜਦਾ ਕਰ ਕਰ ਹਾਰੇ, ਓਏ ਰੱਬ ਤਾਂ ਤੇਰੇ ਅੰਦਰ ਵੱਸਦਾ। ਬਾਹਰ ਭੱਜੇ ਫਿਰਦਿਆਂ ਕਿਉਂ ਭਟਕਦਾ ਫਿਰ ਰਿਹਾ ਤੂੰ, ਐਂ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅਗਮੀ ਹੈ ਦਿਲ ਭਰ ਪੇ ਜਾਣੇ ਕੇ ਲੀਏ। ਇਹੀ ਬੁੱਲੇ ਸ਼ਾਹ ਕਹਿੰਦੇ ਨੇ, ਓਏ ਰੱਬ ਤਾਂ ਤੇਰੇ ਅੰਦਰ ਵੱਸਦਾ, ਵਿੱਚ ਕੁਰਾਨ ਇਸ਼ਾਰੇ। ਤੂੰ ਕੁਰਾਨ ਸਾਹਿਬ ਨੂੰ, ਕੁਰਾਨ ਮਜੀਦ ਨੂੰ ਪੜ੍ਹ ਕੇ ਦੇਖ, ਉਹਦੇ ਵਿੱਚ ਵਾਰ ਵਾਰ ਕਿਹਾ ਜਾਂਦਾ ਕਿ ਯੂਅਰ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਸੋ ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਉਹ ਜਾਨ ਜੁਦਾਈਆਂ ਸਹਿੰਦੀ ਹੈ। ਪਰਮਾਤਮਾ ਸਾਡੇ ਨਾਲ ਨਾਲ ਹੈ, ਪਰ ਅਸੀਂ ਉਹਨੂੰ ਦੇਖ ਨਹੀਂ ਸਕਦੇ, ਦੇ ਬਾਹਰਲੀਆਂ ਅੱਖਾਂ ਨਾਲ ਤਾਂ ਦਿਸਣਾ ਨਹੀਂ। ਜਦੋਂ ਅਸੀਂ ਮਿਹਨਤ ਕਰਾਂਗੇ ਅੰਦਰਲੀ ਅੱਖ ਸਾਡੀ, ਥਰਡ ਆਈ ਖੁੱਲੇਗੀ, ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਵੀ ਫੁੱਲ ਆਫ ਲਾਈਟ, ਇਹ ਜੀਸਸ ਕ੍ਰਾਈਸਟ ਨੇ ਕਿਹਾ ਸੀ। ਸੋ ਉਦੋਂ ਸਾਡੀ ਅੰਦਰਲੀ ਅੱਖ ਖੁੱਲ੍ਹ ਜੂਗੀ, ਜਦੋਂ ਅੰਦਰਲੀ ਅੱਖ ਖੁੱਲੂਗੀ ਫਿਰ ਸਾਨੂੰ ਰੱਬ ਦਾ ਗਿਆਨ ਹੋਊਗਾ। ਇਸੇ ਤਰ੍ਹਾਂ ਬੁੱਲੇ ਸ਼ਾਹ ਕਹਿੰਦੇ ਨੇ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁੱਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਉਹ ਜਿਹੜਾ ਪਰਮਾਤਮਾ ਹੈ ਉਹ ਉਹਨੂੰ ਹੀ ਮਿਲੂਗਾ ਜਿਹੜਾ ਆਪਣੇ ਅੰਦਰ ਵੜੂਗਾ। ਸੋ ਪਲਟੂ ਸਾਹਿਬ ਵੀ ਇਹੀ ਕਹਿੰਦੇ ਨੇ, ਵਾਈ ਆਰ ਯੂ ਕਰਾਇੰਗ ਓ ਲਾਰਡ, ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਪਰਮਾਤਮਾ ਦੇ ਪਿੱਛੇ ਰੁੰਦੇ ਕਿਉਂ ਫਿਰਦੇ ਹੋ? ਪਰਮਾਤਮਾ ਦੀ ਅੰਦਰ ਖੋਜ ਕਰੋ, ਮਿਹਨਤ ਕਰੋ, ਤੁਹਾਨੂੰ ਪਰਮਾਤਮਾ ਮਿਲ ਜੂਗਾ। ਗੱਲ ਤਾਂ ਮਿਹਨਤ ਦਾ ਮਾਰਗ ਹੈ। ਸੋ ਇਸ ਕਰਕੇ ਜਿੰਨੇ ਵੀ ਵੇਦ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਕੋਈ ਵੀ ਹੈ, ਚਾਹੇ ਉਹ ਗੀਤਾ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਕੁਰਾਨ ਹੈ, ਚਾਹੇ ਬਾਈਬਲ ਹੈ, ਕੋਈ ਵੀ ਧਰਮ ਪੁਸਤਕ ਲੈ ਲਓ, ਉਹ ਸਾਰੇ ਇਹੀ ਗੱਲ ਕਹਿੰਦੇ ਨੇ ਕਿ ਪਰਮਾਤਮਾ ਖੁਦਾ ਅੱਲਾ ਮੌਲਾ ਗੋਡ ਸਾਡੇ ਅੰਦਰ ਹੈ। ਪਰ ਸਵਾਲ ਤਾਂ ਪੈਦਾ ਇਹ ਹੁੰਦਾ ਕਿ ਬੁੱਲੇ ਸ਼ਾਹ ਉਹ ਮਿਲੂਗਾ ਕਿਵੇਂ? ਗੁਰੂ ਤੋਂ, ਜਿਵੇਂ ਮੈਂ ਪਹਿਲਾਂ ਕਿਹਾ, ਇਫ ਯੂ ਵਾਂਟ ਟੂ ਗੋ ਟੂ ਫਰ ਏ ਹਜ, ਟੇਕੇ ਹਾਜੀ ਵਿਦ ਯੂ। ਇਸ ਕਰਕੇ ਬੁੱਲੇ ਸ਼ਾਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਪਰਮਾਤਮਾ ਨੂੰ ਲੱਭਣ ਦੇ ਲਈ, ਪਰਮਾਤਮਾ ਨਾਲ ਮਿਲਾਪ ਕਰਨ ਦੇ ਲਈ ਤੁਹਾਨੂੰ ਕਿਸੇ ਪੂਰਨ ਸੰਤ ਸਤਿਗੁਰੂ ਦੀ ਲੋੜ ਪੈਂਦੀ ਹੈ, ਜਿਹ ਤੋਂ ਭੇਦ ਲੈ ਕੇ ਫਿਰ ਤੁਸੀਂ ਮਿਹਨਤ ਕਰੋ, ਅਤੇ ਜਦੋਂ ਤੁਸੀਂ ਮਿਹਨਤ ਕਰ ਦਿਓਗੇ ਫਿਰ ਐਸਤਾ ਤੁਸੀਂ ਤਰੱਕੀ ਕਰਦੇ ਹੋ। ਸੋ ਇਸ ਤਰੱਕੀ ਕਰਨ ਦੇ ਨਾਲ ਤੁਹਾਡੇ ਅੰਦਰਲੇ ਪਰਦੇ ਖੁੱਲ੍ਹ ਸਕਦੇ ਨੇ। ਸੋ ਜਿੰਨਾ ਚਿਰ ਤੱਕ ਨਹੀਂ ਖੁੱਲ੍ਹਦੇ ਫਿਰ ਅਸੀਂ ਬਿਨਾਂ ਮੁਰਸ਼ਦ ਦਾ, ਤੋਂ ਦੇਖੋ ਨਾ ਮੁਰਸ਼ਦ ਦਾ ਕੀ ਹੈ, ਮੁਰਸ਼ਦ ਦਾ ਕੀ ਰੋਲ ਹੈ? ਜੇ ਕਹਿੰਦੇ ਜੇ ਸੋਚਣ ਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਘੋਰਨਦਾਰ, ਜਿੰਨੇ ਮਰਜ਼ੀ ਸੂਰਜ ਚੰਦ ਚੜ੍ਹ ਜਾਣ, ਜੇ ਗੁਰੂ ਨਹੀਂ ਨਾ ਫਿਰ ਹਨੇਰਾ ਹੀ ਹਨੇਰਾ, ਗੁਰੂ ਹੀ ਗੰਦਾ। ਇਸੇ ਕਰਕੇ ਬੁੱਲੇ ਸ਼ਾਹ ਨੇ ਇੱਕ ਬੜੀ ਈਜ਼ੀ ਤਰੀਕੇ ਨਾਲ ਗੱਲ ਕੀਤੀ, ਕਿਉਂਕਿ ਉਹਨਾਂ ਦਾ ਆਪਣਾ ਕਹਿਣ ਦਾ ਸਟਾਈਲ ਹੈ। ਉਹਨੇ ਕਿਹਾ ਸੀ, ਬਿਨਾਂ ਮੁਰਸ਼ਦ ਰਾਹ ਨਾ ਹੱਥ ਆਉਂਦੇ, ਦੁੱਧ ਬਾਜ ਨਾ ਰਿੱਝਦੀ ਖੀਰ ਵੀ ਨਾ। ਖੀਰ ਬਣਾਉਣੀ ਹੋਵੇ ਪਹਿਲਾਂ ਦੁੱਧ ਨੂੰ ਉਬਾਲੋਗੇ ਫੇਰ ਹੀ ਖੀਰ ਬਣੂਗੀ। ਐਸੇ ਤਰ੍ਹਾਂ ਕਹਿੰਦਾ ਜੇ ਕੋਈ ਰਾਹ ਲੱਭਣਾ ਹੋਵੇ ਉਹਦੀ ਮੁਰਸ਼ਦ ਦੀ ਲੋੜ ਹੈ। ਤੇ ਇਸੇ ਤਰ੍ਹਾਂ ਕਿਸੇ ਪੂਰਨ ਸੰਤ ਨੇ ਕਿਹਾ ਸੀ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਉ ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀ ਉਹ ਮਿਲਾਏ ਕਿ ਜੇ ਪਰਮਾਤਮਾ ਕਦੇ ਪਰਚੰਸ ਪਰਮਾਤਮਾ ਦੇ ਗੁਰੂ ਆ ਜਾਵੇ ਤੂੰ ਪਹਿਲਾਂ ਪਹਿਲੀ ਹੱਥ ਕਿਹਦੇ ਲਾਏਗਾ ਕਿਹਨੂੰ ਨਮਸਕਾਰ ਕਰੇਗਾ ਉਹ ਕਹਿੰਦਾ ਮੈਂ ਆਪਣੇ ਗੁਰੂ ਨੂੰ ਕਰੂੰਗਾ ਕਿਉਂਕਿ ਗੁਰੂ ਦੇ ਜ਼ਰੀਏ ਹੀ ਮੈਂ ਉਸ ਪਰਮਾਤਮਾ ਨਾਲ ਮਿਲਾਪ ਕੀਤਾ ਹੈ ਸੋ ਇਸ ਕਰਕੇ ਗੁਰੂ ਦੀ ਇੰਪੋਰਟੈਂਸ ਹੈ ਔਰ ਗੁਰੂ ਤੋਂ ਸ਼ਾਹ ਇਨਾਜ ਤੋਂ ਭੇਦ ਲੈ ਕੇ ਬੁੱਲੇ ਸ਼ਾਹ ਖੁਦ ਰੱਬ ਦਾ ਰੂਪ ਹੋ ਗਿਆ ਸੀਗਾ ਸੋ ਇਸ ਉਹਨੂੰ ਹੁਣ ਆਪਾਂ ਅੱਗੇ ਵੀ ਗੱਲਬਾਤ ਕਰਾਂਗੇ ਕਿ ਉਹਨੂੰ ਕਿਹੜੀਆਂ ਕਿਹੜੀਆਂ ਹਰਡਲਸ ਆਈਆਂ ਇਸ਼ਕ ਕੀ ਹੈ ਬੁੱਲੇ ਸ਼ਾਹ ਦਾ ਜਿਹੜਾ ਕਿ ਅੱਜ ਦਾ ਟੋਪਿਕ ਹੈ ਲਵ ਆਫ ਬੁੱਲੇ ਉਹਦੇ ਉੱਤੇ ਗੱਲ ਕਰਾਂਗੇ ਸੋ ਬਾਈ ਦਾ ਮੀਨ ਟਾਈਮ ਵੀ ਕੈਨ ਹੀਅਰ ਦਾ ਸੈਕਿੰਡ ਸੌਂਗ ਕਿ ਜੇ ਇਸ਼ਕ ਨਹੀਂ ਹੈਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਇਸ਼ਕ ਜਦੋਂ ਪੈਦਾ ਹੋ ਗਿਆ ਤਾਂ ਹਰ ਚੀਜ਼ ਦੇ ਵਿੱਚ ਤੁਹਾਨੂੰ ਪਰਮਾਤਮਾ ਹੋਊਗਾ ਅਤੇ ਜਦੋਂ ਪਰਮਾਤਮਾ ਨਜ਼ਰ ਆ ਗਿਆ ਫਿਰ ਅਸੀਂ ਲੜਾਈ ਝਗੜੇ ਨਹੀਂ ਕਰਦੇ ਇਹੀ ਨਿਰਮਲ ਚੰਚਲ ਜੀ ਸੋਰੀ ਨਰਿੰਦਰ ਚੰਚਲ ਜੀ ਗਾਣੇ ਵਿੱਚ ਕਹਿੰਦੇ ਨੇ ਮੰਦਰ ਢਾਹ ਦੇ ਮਸਜਿਦ ਢਾਹ ਦੇ ਜੋ ਕੁਛ ਕਹਿੰਦਾ ਨਾ ਤੂੰ ਕਿਸੇ ਦਾ ਦਿਲ ਢਾਈ ਕਿਉਂਕਿ ਉੱਥੇ ਖੁਦਾ ਰਹਿੰਦਾ ਇਹ ਗਾਣਾ ਸੁਣੋ ਪਲੀਜ਼
ਦਿਲ ਮੇ ਦਿਲ ਬਲ ਰਹਿਤਾ ਜਿਸ ਪਲੜੇ ਮੇ ਤੁਲੇ ਮੁਹੱਬਤ ਜਿਸ ਪਲੜੇ ਮੇ ਤੁਲੇ ਮੁਹੱਬਤ ਉਸਮੇ ਚਾਂਦੀ ਨਹੀਂ ਤੋਲਨਾ ਤੋਬਾ ਮੇਰੀ ਨਾ ਢੋਲਨਾ ਮੈਂ ਨਹੀਂ ਬੋਲਣਾ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 770 AM ਰੇਡੀਓ ਦੇ ਉੱਪਰ ਮੈਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਹਰ ਐਤਵਾਰ ਨੂੰ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ ਅੱਜ ਅਸੀਂ ਪਹਿਲੀ ਵਾਰ ਯੂਟਿਊਬ ਦੇ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਲਾਈਵ ਯੂਟਿਊਬ ਦੇ ਉੱਤੇ ਜਾਇਆ ਜਾਵੇ ਅਤੇ ਨਾਲ ਨਾਲ ਫੇਸਬੁੱਕ 'ਤੇ ਮੈਂ ਤੁਹਾਨੂੰ ਇੱਕ ਤਾਂ ਹੱਥ ਜੋੜ ਕੇ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀਆਂ ਲੇਟੈਸਟ ਮੈਂ ਕੋਸ਼ਿਸ਼ ਕਰਾਂਗਾ ਯੂਟਿਊਬ ਦੇ ਉੱਪਰ ਅਣਗਿਣਤ ਟੋਪਿਕ ਨੇ ਕਿਉਂਕਿ ਮੇਰਾ ਇਹ ਫੀਲਡ ਹੈ ਜ਼ਿੰਦਗੀ ਦੇ ਦਿਨ ਥੋੜ੍ਹੇ ਨੇ ਸੋ ਮੈਂ ਇਹ ਕੋਸ਼ਿਸ਼ ਕੀਤੀ ਵੀ ਘੱਟੋ ਘੱਟ ਸਿੰਪਲ ਤਰੀਕੇ ਨਾਲ ਲੋਕਾਂ ਦੇ ਵਿੱਚੋਂ ਕੁਛ ਨਾ ਕੁਛ ਤਾਂ ਭੁਲੇਖੇ ਦੂਰ ਕਰਦੀ ਹੈ ਸਾਨੂੰ ਭੁਲੇਖਾ ਕੀ ਹੈ ਕਿ ਹਰ ਬੰਦਾ ਰੱਬ ਨੂੰ ਮੰਨਦਾ ਰਾਮ ਨੂੰ ਮੰਨਦਾ ਕ੍ਰਿਸ਼ਨ ਨੂੰ ਮੰਨਦਾ ਰਹੀਮ ਨੂੰ ਮੰਨਦਾ ਅੱਲਾਹ ਨੂੰ ਮੰਨਦਾ ਵਾਹਿਗੁਰੂ ਨੂੰ ਮੰਨਦਾ ਜੀਸਸ ਨੂੰ ਮੰਨਦਾ ਪਰ ਕਹਿੰਦੇ ਕਿਹਨੂੰ ਨੇ ਰੱਬ ਆਤਮਾ ਕਿਹਨੂੰ ਕਹਿੰਦੇ ਨੇ ਰੱਬ ਕਿਹਨੂੰ ਕਹਿੰਦੇ ਨੇ ਰੱਬ ਨਾਲ ਮਿਲਾਪ ਕੀ ਕੇ ਹੋ ਸਕਦਾ ਮੁਰਸ਼ਿਦ ਕਿਹਨੂੰ ਕਹਿੰਦੇ ਨੇ ਮੁਰਸ਼ਿਦ ਦੀਆਂ ਡਿਫਰੈਂਟ ਕੁਆਲਿਟੀਜ਼ ਕੀ ਨੇ ਕੀਰਤਨ ਕਿਹਨੂੰ ਕਹਿੰਦੇ ਨੇ ਮੈਡੀਟੇਸ਼ਨ ਕਿਹਨੂੰ ਕਹਿੰਦੇ ਨੇ ਲਾਈਫ ਦੇ ਵਿੱਚ ਐਥੀਕਲ ਗੱਲਾਂ ਕੀ ਨੇ ਕਿ ਹੱਕ ਹਲਾਲ ਦੀ ਕਮਾਈ ਦੀ ਕੀ ਇੰਪੋਰਟੈਂਸ ਹੈ ਖਾਣਾ ਪੀਣਾ ਕਿਸ ਤਰ੍ਹਾਂ ਦਾ ਚਾਹੀਦਾ ਸੋ ਹੰਡਰਡਸ ਡਿਫਰੈਂਟ ਟੋਪਿਕਸ ਨੇ। ਸੋ ਮੈਂ ਚਾਹੁੰਦਾ ਵੀ ਜਿੰਨਾ ਕੁ ਚਿਰ ਸਾਹ ਹੈਗੇ ਰੱਬ ਦੀ ਕਿਰਪਾ ਦੇ ਨਾਲ, ਸੋ ਉਹ ਛੋਟਾ ਛੋਟਾ ਪ੍ਰੋਗਰਾਮ ਆਪਾਂ ਕਰਕੇ ਥੋੜ੍ਹੀ ਜਿਹੀ ਮੋਰ ਕਲੀਅਰ ਕਰ ਦਈਏ। ਮੈਂ ਤਾਂ ਨਹੀਂ ਰਹਿਣਾ, ਘੱਟੋ ਘੱਟ ਰਿਕਾਰਡਿੰਗ ਰਹੇਗੀ। ਸੋ ਇਸ ਕਰਕੇ ਮੈਂ ਇਹ ਯੂਟਿਊਬ ਦਾ ਪ੍ਰੋਗਰਾਮ ਸ਼ੁਰੂ ਕੀਤਾ। ਜਦੋਂ ਵੀ ਤੁਸੀਂ ਸੁਣੋ ਅਤੇ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ। ਅੱਜ ਦਾ ਜਿਹੜਾ ਟੋਪਿਕ ਹੈ, ਪਹਿਲਾਂ ਤਾਂ ਮਰਫਾ ਮੁਜ਼ੱਫਰ ਜੀ ਤੋਂ ਵੀ ਮਾਫ਼ੀ ਮੰਗ ਲੈਣਾ, ਕਿਉਂਕਿ ਉਹਨਾਂ ਦੇ ਬਾਰੇ ਮੈਂ ਬੋਲ ਨਹੀਂ ਸਕਿਆ, ਕਿਉਂਕਿ ਟਾਈਮ ਮੈਨੂੰ ਪਤਾ ਨਹੀਂ ਸੀ। ਮੈਂ ਤਾਂ ਆਪ ਨਰਵਸ ਸੀ ਵੀ ਕਿੱਥੋਂ ਸ਼ੁਰੂ ਕਰਨਾ, ਕਿਵੇਂ ਕਰਨਾ, ਕਿਉਂਕਿ ਮੈਨੂੰ ਤਾਂ ਇਹ ਬਟਨ ਜੇ ਆਉਂਦੇ ਨਹੀਂ, ਛੋਟੀਆਂ ਛੋਟੀਆਂ ਸੂਈਆਂ ਨੂੰ। ਸੋ ਨੈਕਸਟ ਵੀਕ ਉਹਨਾਂ ਦੇ ਬਾਰੇ ਵੀ ਮੈਂ ਗੱਲ ਕਰਾਂਗਾ। ਸੋ ਗੱਲ ਹੁਣ ਆਪਣੀ ਬੁੱਲੇ ਸ਼ਾਹ ਦੀ ਕਰ ਰਹੇ ਸੀਗੇ ਕਿ ਜਦੋਂ ਬੁੱਲੇ ਸ਼ਾਹ ਦਾ ਅੰਦਰ ਪਰਦਾ ਖੁੱਲ੍ਹ ਗਿਆ, ਜਦੋਂ ਉਹਨਾਂ ਦਾ ਅੰਦਰਲਾ ਪਰਦਾ ਖੁੱਲ੍ਹ ਗਿਆ ਤਾਂ ਸ਼ਾਹ ਇਨਾਇਤ ਜਿਹੜੇ ਉਹਨਾਂ ਦੇ ਗੁਰੂ ਸੀਗੇ, ਉਹਨਾਂ ਦੇ ਮੁਰਸ਼ਿਦ ਸੀਗੇ, ਕਾਮਲ ਮੁਰਸ਼ਿਦ ਸੀਗੇ, ਉਹ ਚਾਹੁੰਦੇ ਸੀਗੇ ਕਿ ਬੁੱਲੇ ਸ਼ਾਹ ਦਾ ਐਕਸਪੀਰੀਅੰਸ ਸਾਰੀ ਦੁਨੀਆਂ ਦੇ ਵਿੱਚ ਫੈਲੇ। ਜਿਸ ਤਰ੍ਹਾਂ ਜਦੋਂ ਮਹਾਂਭਾਰਤ ਦੀ ਯੁੱਧ ਹੋਇਆ, ਜੰਗ ਹੋਈ, ਤਾਂ ਉਸ ਵੇਲੇ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਨੂੰ ਕਈ ਸਵਾਲ ਪੁੱਛੇ ਸੀਗੇ। ਸੋ ਉਸ ਟਾਈਮ ਦੇ ਉੱਤੇ ਕ੍ਰਿਸ਼ਨ ਭਗਵਾਨ ਨੇ ਅਰਜੁਨ ਦੇ ਸਵਾਲਾਂ ਦੇ ਜਵਾਬ ਦਿੱਤੇ ਸੀ। ਸੋ ਜਿਹੜੇ ਵੀ ਉਹ ਜਵਾਬ ਸੀਗੇ, ਉਹ ਸਾਰੇ ਜਵਾਬ ਇੱਕ ਬੁੱਕ ਦੇ ਵਿੱਚ, ਉਹਨਾਂ ਦਾ ਗਿਆਨ ਬੁੱਕ ਦੇ ਵਿੱਚ ਇਕੱਠਾ ਹੋ ਗਿਆ, ਜਿਹਨੂੰ ਆਪਾਂ ਗੀਤਾ ਕਹਿੰਦੇ ਹਾਂ। ਜਾਂ ਐਂ ਕਹਿ ਲਓ, ਜੇ ਅਰਜੁਨ ਸਵਾਲ ਨਾ ਪੁੱਛਦਾ, ਕ੍ਰਿਸ਼ਨ ਭਗਵਾਨ ਨੇ ਜਵਾਬ ਨਹੀਂ ਦੇਣੇ ਸੀ, ਸੋ ਸਾਨੂੰ ਕ੍ਰਿਸ਼ਨ ਜੀ ਦਾ ਗਿਆਨ ਪ੍ਰਾਪਤ ਨਹੀਂ ਹੋਣਾ ਸੀ, ਗੀਤਾ ਇੱਥੇ ਐਗਜਿਸਟ ਨਹੀਂ ਕਰਨੀ ਸੀ। ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਇੱਥੇ ਉਲਟ ਹੈ। ਉਲਟ ਕਿਵੇਂ ਹੈ ਕਿ ਉੱਥੇ ਇੱਕ ਸ਼ਿਸ਼, ਅਰਜਨ ਸ਼ਿਸ਼ ਹੈ, ਆਪਣੇ ਗੁਰੂ ਕ੍ਰਿਸ਼ਨ ਨੂੰ ਕੁਐਸਚਨ ਕਰ ਰਿਹਾ, ਇੱਥੇ ਗੁਰੂ ਸ਼ਿਸ਼ ਨੂੰ ਕੁਐਸਚਨ ਕਰਦਾ, ਕਿਉਂਕਿ ਗੁਰੂ ਨੂੰ ਪਤਾ ਹੈ ਕਿ ਸ਼ਿਸ਼ ਦਾ ਅੰਦਰੋਂ ਪਰਦਾ ਖੁੱਲ੍ਹ ਗਿਆ, ਇਹ ਤਾਂ ਮੇਰੇ 'ਚ ਕੋਈ ਫਰਕ ਨਹੀਂ। ਇਸ ਕਰਕੇ ਉਸ ਪਰਦੇ ਨੂੰ, ਉਸ ਇਸ਼ਕ ਨੂੰ, ਉਸ ਪਰਮਾਤਮਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹ ਬੁੱਲੇ ਸ਼ਾਹ ਨੂੰ ਜਿਹੜੇ ਹੈ ਕੁਐਸਚਨ ਕਰ ਰਹੇ ਨੇ। ਕੁਐਸਚਨ ਤਾਂ ਬਹੁਤ ਨੇ, ਕਹਿੰਦੇ ਨੇ ਬੁੱਲੇ ਸ਼ਾਹ ਕਿਉਂਕਿ ਉਹਦਾ ਪਰਦਾ ਖੁੱਲ੍ਹ ਗਿਆ ਸੀ, ਇਸ ਕਰਕੇ ਉਹਨੂੰ ਕੁੱਲ ਕਾਇਨਾਤ ਦੇ ਵਿੱਚ ਇਕੱਲੀ ਇਕੱਲੀ ਚੀਜ਼ ਦੇ ਵਿੱਚ ਪਰਮਾਤਮਾ ਰੱਬ ਅੱਲਾਹ ਵਾਹਿਗੁਰੂ ਨਜ਼ਰ ਆਉਂਦਾ ਸੀ। ਅਤੇ ਉਹ ਜਦੋਂ ਵੀ ਕਿਸੇ ਚੀਜ਼ ਨੂੰ ਦੇਖਦਾ ਸੀ, ਉਹਦਾ ਉਹਨਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਸੀਗਾ ਦੁਨਿਆਵੀ ਬੰਦੇ ਨਾਲੋਂ ਡਿਫਰੈਂਟ ਹੋ ਜਾਂਦਾ ਸੀ। ਜਿਸ ਤਰ੍ਹਾਂ ਇੱਕ ਆਪਣੇ ਕੋਠੇ ਦੇ ਉੱਤੇ ਕਾਂ ਹੁੰਦਾ ਹੈ, ਕਰੋ, ਉਹ ਕਾਂ ਕਾਂ ਕਰਦਾ। ਜਿਹੜੇ ਆਪਾਂ ਦੁਨਿਆਵੀ ਲੋਕ ਹਾਂ, ਉਹਨਾਂ ਦਾ ਇਹ ਵਿਸ਼ਵਾਸ ਹੈ ਵੀ ਜਦੋਂ ਮਨੇਰੇ ਦੇ ਉੱਤੇ ਕਾਂ 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 ਕਰੇ ਤਾਂ ਉਹਦਾ ਮਤਲਬ ਹੈ ਵੀ ਕੋਈ ਸਾਡਾ ਰਿਸ਼ਤੇਦਾਰ, ਸਾਡਾ ਕੋਈ ਪ੍ਰਾਹੁਣਾ ਆਉਣ ਵਾਲਾ ਹੈ। ਪਰ ਬੁੱਲੇ ਸ਼ਾਹ ਨੂੰ ਜਦੋਂ ਸ਼ਾਹ ਇਨਾਇਤ ਨੇ ਪੁੱਛਿਆ ਵੀ ਉਹ ਜਿਹੜਾ ਕਾਂ ਬੈਠਾ, ਉਹ ਤੈਨੂੰ ਕੀ ਸੁਨੇਹਾ ਦੇ ਰਿਹਾ, ਸੋ ਉਹਨੇ ਬੁੱਲੇ ਸ਼ਾਹ ਨੇ, ਕਿਉਂਕਿ ਅੰਦਰੋਂ ਪਰਦਾ ਖੁੱਲ੍ਹ ਗਿਆ ਸੀ, ਉਹਨੂੰ ਕਾਂ ਦੇ ਵਿੱਚ ਵੀ ਅੱਲਾ ਵਾਹਿਗੁਰੂ ਨਜ਼ਰ ਆਉਂਦਾ ਸੀਗਾ, ਉਹਨੇ ਕਿਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਕੀਤੀ? ਬੁੱਲੇ ਸ਼ਾਹ ਕਹਿੰਦਾ, ਕਾਂ ਬੋਲੇ ਬਨੇਰੇ ਤੇ ਸਾਰਾ ਜੱਗ ਛੱਡ ਮੁਰਸ਼ਦ, ਮੈਂ ਹੋਇਆ ਆਸ਼ਕ ਤੇਰੇ ਤੇ। ਉਹਦੇ ਵਿੱਚੋਂ ਵੀ ਕਹਿੰਦਾ ਜਿਹੜਾ ਬੋਲਦਾ, ਕਾਂ ਮੈਨੂੰ ਸਮਝਾ ਰਿਹਾ ਕਿ ਮੁਰਸ਼ਦ ਨੇ ਤੈਨੂੰ ਪਰਮਾਤਮਾ ਨਾਲ ਮਿਲਾਇਆ, ਉਹਦੀ ਸੋਚਣੀ ਇਹ ਸੀ। ਦੇਖੋ, ਇਹਦਾ ਮਤਲਬ ਇਹ ਵੀ ਨਹੀਂ ਲੈਣਾ ਕਿ ਸਾਰਾ ਜੱਗ ਛੱਡ, ਦੋ ਡਿਫਰੈਂਟ ਐਂਗਲ ਨੇ, ਮੈਂ ਥੋੜ੍ਹਾ ਜਿਹਾ ਬਰੀਕੀ ਨਾਲ ਸਮਝਾ ਦੇਣਾ। ਜਿਨ੍ਹਾਂ ਦਾ ਪਰਦਾ ਅੰਦਰ ਨਹੀਂ ਖੁੱਲ੍ਹਿਆ, ਉਹ ਜੱਗ ਦੁਨੀਆ ਅਲੱਗ ਦਿੰਦੀ ਹੈ ਅਤੇ ਪਰਮਾਤਮਾ ਜਾਂ ਮੁਰਸ਼ਦ ਦਾ ਅਲੱਗ ਹਾਲੇ ਖਿਆਲੀ ਹੈ। ਜਦੋਂ ਅੰਦਰਲਾ ਪਰਦਾ ਖੁੱਲ੍ਹ ਗਿਆ, ਫਿਰ ਉਹਨੂੰ ਕੁੱਲ ਕਾਇਨਾਤ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆਊਗਾ, ਪਰਮਾਤਮਾ ਦੇ ਵੱਖ ਵੱਖ ਉਹਨੂੰ ਸੁਨੇਹੇ ਮਿਲ ਗਈ। ਮੈਨੂੰ ਇਹ ਕਹਿੰਦਾ ਪਰਮਾਤਮਾ ਨਾਲ ਮਿਲ, ਮੁਰਸ਼ਦ ਦੀ ਇੱਜ਼ਤ ਕਰ। ਜਿਵੇਂ ਕਿ ਜਿਹੜੇ ਛੋਟੀ ਸੋਚ ਵਾਲੇ ਹੁੰਦੇ ਨੇ, ਉਹਨਾਂ ਦਾ, ਕਿਉਂਕਿ ਪਰਦਾ ਨਹੀਂ ਖੁੱਲ੍ਹਿਆ ਹੁੰਦਾ, ਉਹਨਾਂ ਦੀ ਸੋਚ ਉਨੀ ਹੁੰਦੀ ਹੈ, ਲੈਵਲ ਉਨਾ ਹੁੰਦਾ, ਅਤੇ ਜਿਹੜਾ ਬੰਦਾ ਅੰਦਰਲੀ ਤਰੱਕੀ ਕਰ ਲੈਂਦਾ ਉਹਦਾ ਲੈਵਲ ਵੱਡਾ ਹੋ ਜਾਂਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੁਨਿਆਵੀ ਐਗਜ਼ਾਮਪਲ ਦੇਣਾ, ਸਾਡੇ ਉਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਪ੍ਰੈਜ਼ੀਡੈਂਟ ਨੇ, ਅਤੇ ਉਹ ਜਦੋਂ ਪਾਕਿਸਤਾਨ ਦੇ ਵਿੱਚ ਗਏ ਅਤੇ ਉਹਨਾਂ ਨੇ ਪਹਿਲਾਂ ਉਹ ਜੱਫੀਪਾਲ ਹੀ ਫੌਜੀ ਸਾਹਿਬ ਨਾਲ, ਜਿਹੜੇ ਆਪਣੇ ਬਾਜਵਾ ਸਾਹਿਬ ਸੀ ਜਾਂ ਇਮਰਾਨ ਖਾਨ ਸੀਗੇ, ਲੋਕਾਂ ਨੇ ਇੱਥੇ ਪੰਗਾ ਪਾਤਾ ਜੀ, ਕਿਉਂ ਪਾ ਲਈ, ਸਾਡਾ ਦੁਸ਼ਮਣ ਹੈ ਜੀ। ਜਾਂ ਹੁਣ ਉਹਨਾਂ ਨੇ ਕਹਿਤਾ ਇਮਰਾਨ ਖਾਨ ਮੇਰਾ ਵੱਡਾ ਭਰਾ ਹੈ ਜੀ, ਉਹ ਕਹਿੰਦੇ ਨਹੀਂ ਜੀ ਸਾਡਾ ਦੁਸ਼ਮਣ ਹੈ ਉਹਨਾਂ ਦਾ, ਮਾਫ਼ ਕਰਨਾ ਮੈਂ ਵੀ ਇੰਡੀਅਨ ਹਾਂ। ਸਾਡੀ ਲੈਵਲ ਜਿਹੜਾ ਸੋਚਦਾ ਉਹ ਨੀਮ ਹੈ। ਜਿਹਦਾ ਪੜਦਾ ਉੱਪਰ ਉੱਠ ਖੜਿਆ, ਉਹਨੂੰ ਤਾਂ ਕੁੱਲ ਕਾਇਨਾਤ ਦੇ ਵਿੱਚ ਇਮਰਾਨ ਖਾਨ ਹੋਵੇ ਚਾਹੇ ਬਾਜਵਾ ਹੋਵੇ, ਉਹਨੂੰ ਤਾਂ ਭਰਾ ਹੁੰਦਾ, ਪ੍ਰੇਮ ਹੁੰਦਾ। ਜਦੋਂ ਪ੍ਰੇਮ ਹੁੰਦਾ, ਪ੍ਰੇਮ ਦੇ ਨਾਲ ਤਾਂ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ, ਅਤੇ ਫਿਰ ਪ੍ਰੇਮ ਦੇ ਨਾਲ ਤਾਂ ਬਹੁਤ ਸਾਰੀਆਂ ਗੱਲਾਂ ਮਸਲੇ ਹੱਲ ਹੁੰਦੇ ਨੇ। ਜੇ ਪ੍ਰੇਮ ਨਾ ਹੁੰਦਾ ਤਾਂ ਬਾਰਡਰ ਕਾਹਨੂੰ ਖੋਲ੍ਹਣਾ ਸੀ? ਕਰਤਾਰਪੁਰ ਵਾਲਾ, ਇੰਨੇ ਸਾਲ, 70 ਸਾਲ ਹੋ ਗਏ, ਕਿੰਨੇ ਮਿਨਿਸਟਰ ਆ ਕੇ, ਪ੍ਰਾਈਮ ਮਿਨਿਸਟਰ ਆ ਕੇ ਚਲੇ ਗਏ, ਫੌਜੀ ਆ ਕੇ ਚਲੇ ਗਏ। ਇਹ ਪ੍ਰੇਮ ਨਾਲ ਗੱਲਾਂ ਜਿਹੜੀਆਂ ਗਾਠਾਂ ਨੇ, ਜਿਹੜੀਆਂ ਗੰਢਾਂ ਪਈਆਂ ਹੁੰਦੀਆਂ ਨੇ ਨਫ਼ਰਤ ਦੀਆਂ, ਇਹ ਪ੍ਰੇਮ ਨਾਲ ਖੁੱਲ੍ਹਦੀਆਂ। ਜੇ ਅਸੀਂ ਇਹ ਆਰਗੂਮੈਂਟ ਦਿੰਦੇ ਹਾਂ ਵੀ ਸਾਡੇ ਉਹਨੇ ਫੌਜੀਆਂ ਨੂੰ ਮਾਰਤਾ, ਸਾਡੇ ਉਹਨੇ ਮਾਰਤਾ, ਜਿਹੜਾ ਕੁਛ ਮਰ ਗਿਆ, ਅੱਗੇ ਤੋਂ ਉਹਦਾ ਰਸਤਾ ਸਾਫ਼ ਕਰੋ। ਜਰਮਨ ਲੜਦਾ ਰਿਹਾ, ਸੈਕਿੰਡ ਵਰਲਡ ਵਾਰ ਹੋਈ, ਕਰੋੜਾਂ ਲੱਖਾਂ ਬਣ ਗਏ, ਜੇ ਉਹੀ ਗੱਲਾਂ ਕਰੀ ਜਾਂਦੇ, ਤੂੰ ਮੈਨੂੰ ਮਾਰਿਆ, ਮੈਂ ਤੈਨੂੰ ਮਾਰਿਆ, ਤੂੰ ਮੈਨੂੰ ਮਾਰਿਆ, ਮੈਂ ਤੈਨੂੰ ਮਾਰਿਆ, ਫਿਰ ਤਾਂ ਨਫ਼ਰਤ ਵਧੀ ਜਾਊਗੀ। ਕਿਤੇ ਤਾਂ ਠੱਲ ਪਾਓ, ਕੋਈ ਤਾਂ ਬੰਦਾ ਇਹੋ ਜਿਹਾ ਹੋਵੇ ਜਿਹੜਾ ਨਫ਼ਰਤ ਨੂੰ ਘਟਾ ਕੇ ਪਿਆਰ 'ਚ ਬਦਲੇ। ਜੇ ਨਵਜੋਤ ਸਿੰਘ ਸਿੱਧੂ ਨੇ ਹੁਣ ਵੱਡਾ ਭਰਾ ਕਿਹਾ ਤਾਂ ਸਾਨੂੰ ਰਾਦਰ ਐਪਰੀਸ਼ੀਏਟ ਕਰਨਾ ਚਾਹੀਦਾ, ਅਸੀਂ ਕਿਉਂਕਿ ਸਾਡੀ ਛੋਟੀ ਮੱਤ ਵਾਲੀ ਹੈ ਜਾਂ ਪੋਲੀਟੀਕਲ ਫਾਇਦਾ ਲੈਣੇ ਆ, ਉਹਨੇ ਕਿਉਂ ਕਹਿਤਾ ਜੀ, ਉਹਨੇ ਕਿਉਂ ਕਹਿਤਾ ਜੀ, ਕਿਉਂਕਿ ਉਹਨਾਂ ਦਾ ਲੈਵਲ ਛੋਟਾ ਮੇਰੇ ਹਿਸਾਬ ਨਾਲ। ਜੋ ਕੁਛ ਉਹਨਾਂ ਨੇ ਕਿਹਾ ਉਹਨਾਂ ਦਾ ਜਿਹੜਾ ਲੈਵਲ ਹੁੰਦਾ ਨਾ ਬੱਚੇ ਦਾ ਅਤੇ ਵੱਡੇ ਦਾ, ਜਿਵੇਂ ਬੱਚਾ ਛੋਟਾ ਪੁੱਛੇ ਕਿ ਮੇਰਾ ਜਨਮ ਕਿਵੇਂ ਹੋਇਆ, 6 ਸਾਲ ਦਾ ਜਵਾਕ ਪੁੱਛਦਾ, ਤੁਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ ਵੀ ਤੈਨੂੰ ਅਸੀਂ ਬਾਗ 'ਚੋਂ ਲੈ ਕੇ ਆਏ ਹਾਂ, ਤੈਨੂੰ ਹਸਪਤਾਲ 'ਚੋਂ ਲੈ ਕੇ ਆਏ ਹਾਂ, ਤੈਨੂੰ ਫਲਾਣਾ ਛੱਡ ਗਿਆ, ਤਿਮਕਾ ਛੱਡ ਗਿਆ, ਜਿੰਨੀਆਂ ਮਰਜ਼ੀ ਸਟੋਰੀਆਂ ਸਮਝਾਓ, ਉਹਦੇ ਕੱਖ ਪੱਲੇ ਨਹੀਂ ਪੈਂਦਾ। ਜਦੋਂ 18-19 ਸਾਲ ਦਾ ਜਵਾਨ ਹੋ ਜਾਂਦਾ ਉਹ ਪੁੱਛਦਾ ਹੀ ਨਹੀਂ, ਉਹਨੂੰ ਪਤਾ ਕਿ ਮੇਰਾ ਜਨਮ ਕਿਵੇਂ ਹੋਇਆ ਸੀਗਾ, ਕਿਉਂਕਿ ਉਹਨੂੰ ਆਪ ਉਹਦੇ ਲੈਵਲ ਜਿਹੜਾ ਉਹਦਾ ਉਨਾ ਉੱਚਾ ਹੋ ਜਾਂਦਾ। ਇਸੇ ਕਰਕੇ ਸਾਨੂੰ ਲੈਵਲ ਉੱਚਾ ਕਰਨ ਦੀ ਲੋੜ ਹੈ। ਬੁੱਲੇ ਸ਼ਾਹ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ, ਬੁੱਲੇ ਸ਼ਾਹ ਦਾ ਲੈਵਲ ਉੱਪਰ ਹੋ ਗਿਆ ਸੀ, ਉਹਨੂੰ ਹਰ ਚੀਜ਼ ਦੇ ਵਿੱਚ ਪਰਮਾਤਮਾ ਅੱਲਾ ਮੌਲਾ ਦਿਸਦਾ ਸੀਗਾ। ਅਤੇ ਜਿਹੜੇ ਦੁਨਿਆਵੀ ਲੋਕ ਹੁੰਦੇ ਜਾਂ ਸਾਡੇ ਵਰਗੇ ਹੁੰਦੇ ਜਿਨ੍ਹਾਂ ਦਾ ਲੈਵਲ ਛੋਟਾ ਹੁੰਦਾ, ਉਹਨਾਂ ਦੀ ਸੋਚਣੀ ਡਿਫਰੈਂਟ ਹੁੰਦੀ ਹੈ। ਫਿਰ ਸ਼ਾਹ ਇਨਾਇਤ ਨੇ ਬੁੱਲੇ ਸ਼ਾਹ ਨੂੰ ਕਿਹਾ ਵੀ ਚੱਲ ਐਂ ਦੱਸ ਵੀ ਸਾਹਮਣੇ ਉਹ ਨਮਾਜ਼ੀ ਸਜਦਾ ਕਰ ਰਿਹਾ, ਨਮਾਜ਼ ਪੜ੍ਹ ਰਿਹਾ, ਉਹ ਤੈਨੂੰ ਕੀ ਸੁਨੇਹਾ ਦੇ ਰਿਹਾ, ਹਾਂਜੀ, ਅਤੇ ਤੈਨੂੰ ਉਹਦੇ ਬਾਰੇ ਕੀ? ਨਹੀਂ ਤਾਂ ਬੰਦਾ ਜਿਹੜਾ ਆਮ ਬੰਦਾ ਉਹ ਦੁਨਿਆਵੀ ਉਹ ਨਹੀਂ, ਉਹ ਤਾਂ ਮੱਕੇ ਦੇ ਮਦੀਨੇ 'ਚ ਆਪਣਾ ਮੁਹੰਮਦ ਸਾਹਿਬ ਨੂੰ ਉਹਦੇ ਬਾਰੇ ਸਿਜਦਾ ਕਰ ਰਿਹਾ, ਆਪਣੇ ਪਸ਼ਚਾਤਾਪ ਕਰ ਰਿਹਾ, ਉਹਦੇ ਥੈਂਕਸ ਕਰ ਰਿਹਾ। ਪਰ ਬੁੱਲੇ ਸ਼ਾਹ ਕੀ ਕਹਿੰਦਾ ਕਿ ਨਮਾਜ਼ੀ ਦੇ ਬਾਰੇ? ਕਹਿੰਦਾ ਕਰੇ ਸਜਦਾ ਨਮਾਜ਼ੀ ਏ, ਕਰੇ ਸਜਦਾ ਨਮਾਜ਼ੀ ਏ, ਰੱਬ ਉਦੋਂ ਹੋਣਾ ਰਾਜੀ ਜਦੋਂ ਯਾਰ ਹੋਵੇ, ਯਾਰ ਜਦੋਂ ਰਾਜੀ ਏ, ਕਰੇ ਸਜਦਾ ਨਮਾਜ਼ੀ ਏ, ਰੱਬ ਉਦੋਂ ਹੋਣਾ ਰਾਜੀ ਹੋਵੇ ਯਾਰ ਜਦੋਂ ਰਾਜੀ ਹੈ। ਯਾਰ ਤੋਂ ਮਤਲਬ ਕਾਮਲ ਮੁਰਸ਼ਦ। ਸੋ ਕਾਮਲ ਮੁਰਸ਼ਦ ਰਾਜੀ ਕਦੋਂ ਹੋਊਗਾ? ਇਹ ਵੀ ਮੈਂ ਤੁਹਾਨੂੰ ਥੋੜ੍ਹੀ ਕਿਉਂਕਿ ਤੁਹਾਨੂੰ ਆਮ ਬੁੱਕਸ 'ਚੋਂ ਨਹੀਂ ਮਿਲਣੀਆਂ ਗੱਲਾਂ, ਕਦੋਂ ਯਾਰ ਕਾਮਲ ਮੁਰਸ਼ਦ ਕਦੋਂ ਰਾਜੀ ਹੁੰਦਾ? ਸਾਡੇ ਲੋਕਾਂ ਦਾ ਲੈਵਲ ਛੋਟਾ, ਅਸੀਂ ਕਹਿੰਦੇ ਹਾਂ ਵੀ ਡੇਰੇ ਜਾ ਕੇ ਬਿਆਸ ਗੇੜੇ ਮਾਰੇ ਆਓ, ਇੱਥੇ ਕਦੇ ਉੱਧਰ ਉੱਧਰ ਸੰਤ ਮਹਾਂਪੁਰਸ਼ ਆਏ ਨੇ ਉਹਨਾਂ ਦੇ ਕੋਲ ਗੇੜੇ ਮਾਰੋ, ਹੱਥ ਜੋੜ ਦਿਓ, ਖਾਸ ਕਰਕੇ ਜਿਹੜੇ ਸੈਕਟਰੀ ਹੁੰਦੇ ਨੇ ਜਾਂ ਰਿਪ੍ਰਜੈਂਟੇਟਿਵ ਹੁੰਦੇ ਨੇ ਜਾਂ ਹੋਰ ਚੇਅਰਮੈਨ ਹੁੰਦੇ ਨੇ, ਉਹ ਬਾਹਲੇ ਨੇੜੇ ਰਹਿੰਦੇ ਨੇ, ਹਾਂਜੀ, ਜੋ ਬਾਹਲੇ ਨੇੜੇ ਰਹਿੰਦੇ ਉਹ ਕਹਿੰਦੇ ਸਾਡੇ 'ਤੇ ਬੜੀ ਕਿਰਪਾ ਹੋਊਗੀ। ਨਹੀਂ 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 ਨਹੀਂ, ਪਰਮਾਤਮਾ ਅੱਲਾ ਵਾਹਿਗੁਰੂ ਤਾਂ ਰਾਜੀ ਉਦੋਂ ਹੀ ਹੋਣਾ ਜਦੋਂ ਗੁਰੂ ਰਾਜੀ ਹੋਊਗਾ, ਅਤੇ ਗੁਰੂ ਜਿਹੜਾ ਹੁੰਦਾ ਕਾਮਲ ਮੁਰਸ਼ਦ, ਸਿਰਫ ਕਾਮਲ ਮੁਰਸ਼ਦ, ਜੇ ਦੂਜਾ ਮੁਰਸ਼ਦ ਦਿਖਾਵੇ ਦਾ ਉਹ ਤਾਂ ਰਾਜੀ ਹੀ ਰਹਿਣਾ, ਕਿਉਂਕਿ ਉਹਨੇ ਵੀ ਉਹਦੇ ਕੋਲ ਵੀ ਕੱਖ ਪੱਲੇ ਨਹੀਂ ਤਾਂ ਦੂਜੇ ਕੋਲ ਨਹੀਂ। ਜੇ ਕਾਮਲ ਮੁਰਸ਼ਦ ਹੈ ਉਹ ਸਿਰਫ ਤੁਹਾਡੇ ਹੱਥ ਬੰਨਣ ਕਰਕੇ ਜਾਂ ਉਹਨਾਂ ਦੇ ਜਦੋਂ ਨਜ਼ਦੀਕ ਰਹਿੰਦੇ ਤੁਹਾਡਾ ਬਿਹੇਵੀਅਰ ਉਦੋਂ ਨਹੀਂ ਦੇਖਦੇ, ਸਗੋਂ ਤੁਹਾਡਾ ਬਿਹੇਵੀਅਰ ਬਾਅਦ 'ਚ ਵੀ ਦੇਖਦੇ ਨੇ ਵੀ ਤੁਹਾਡਾ ਬਾਅਦ ਦਾ ਬਿਹੇਵੀਅਰ ਕੀ ਹੈ। ਜਿਸ ਤਰ੍ਹਾਂ ਇੱਕ ਸਕੂਲ ਦਾ ਟੀਚਰ ਹੈ, ਸਕੂਲ ਦਾ ਟੀਚਰ ਕੀ ਹੈ, ਜਦੋਂ ਕਲਾਸ 'ਚ ਆਉਂਦਾ ਸਾਰੇ ਬੱਚੇ ਚੁੱਪ ਕਰਕੇ ਬਹਿ ਕੇ ਉਹਨੂੰ ਧਿਆਨ ਨਾਲ ਸੁਣਦੇ ਨੇ, ਪਰ ਜਦੋਂ ਟੀਚਰ ਛੱਡ ਜਾਂਦਾ ਉਹਦੀ ਚੱਕ ਕੇ ਕਿਤਾਬਾਂ ਕੋਈ ਕਿਹਦੇ ਮੁੱਕਾ ਮਾਰ, ਕੋਈ ਕਿਹਦੇ ਮੁੱਕਾ ਮਾਰ, ਕੋਈ ਉੱਪਰ ਕਰ, ਕੋਈ ਉੱਧਰ ਟਰਪ ਕਰ, ਉਹ ਕਿਹਦਾ ਮਤਲਬ ਕੀ ਹੈ ਕਿ ਅਸੀਂ ਟੀਚਰ ਦੇ ਸਾਹਮਣੇ ਕਿਹੋ ਜਿਹੇ ਹਾਂ ਅਤੇ ਬਾਅਦ ਵਿੱਚ ਕਿਹੋ ਜਿਹੇ ਹਾਂ। ਪਰ ਜੇ ਇੱਕ ਚੰਗਾ ਟੀਚਰ ਹੋਵੇ ਅਤੇ ਜੇ ਅਸੀਂ ਉਹਦੀਆਂ ਅੱਛੀ ਤਰ੍ਹਾਂ ਟੀਚਿੰਗ ਫਾਲੋ ਕਰਾਂਗੇ ਅਤੇ ਬਾਅਦ ਦੇ ਵਿੱਚ ਵੀ ਡਿਸਿਪਲਿਨ 'ਚ ਰਵਾਂਗੇ। ਸੋ ਇਸੇ ਤਰ੍ਹਾਂ ਹੀ ਜਿਹੜੇ ਅਸੀਂ ਗੁਰੂ ਮੁਰਸ਼ਦ ਦੀ ਗੱਲ ਕਰਦੇ ਹਾਂ ਉਹ ਤਾਂ ਖੁਸ਼ ਹੁੰਦਾ ਜਦੋਂ ਅਸੀਂ ਉਹਦੀਆਂ ਟੀਚਿੰਗ ਦੇ ਉੱਤੇ ਪ੍ਰੈਕਟੀਕਲੀ ਅਮਲ ਕਰਦੇ ਹਾਂ। ਇਹ ਨਹੀਂ ਹੈ ਵੀ ਸਤਸੰਗ 'ਚ ਖੜੇ ਸਾਡੀ ਅਸ਼ਰ ਦੀ ਸੇਵਾ ਲੱਗ ਗਈ, ਅੱਖਾਂ ਵਿੱਚ ਹੱਥ ਜੋੜੀ ਖੜੇ ਹਾਂ ਅਤੇ ਬਿਠਾਈ ਜਾਂਦੇ, ਜੇ ਕੋਈ ਚੌਧਰੀ ਆ ਜੇ ਉਹਨੂੰ ਅਸੀਂ ਕੋਈ ਰੋਕਦੇ ਜਿੱਥੇ ਮਰਜ਼ੀ ਬਹਿ ਜੇ ਕੋਈ ਮੇਰੇ ਵਰਗਾ ਗਰੀਬ ਆ ਜੇ ਉਹਨੂੰ ਖੁੰਜੇ 'ਚ ਲਾ ਕੇ ਬਿਠਾ ਦਿੰਦੇ ਹਾਂ, ਜਾਂ ਸਤਸੰਗ ਖਤਮ ਹੋਏ ਨਹੀਂ ਚੁਗਲੀ ਕਰਦੇ ਵੀ ਕੱਲ੍ਹ ਨੂੰ ਇੱਥੇ ਬਿਠਾਉਣਾ, ਪਰਸੋਂ ਨੂੰ ਉੱਥੇ ਬਿਠਾਉਣਾ, ਕੋਈ ਸੈਕਟਰੀ ਆ, ਕੋਈ ਰਿਪ੍ਰਜੈਂਟੇਟਿਵ ਇਹਨੇ ਮੈਨੂੰ ਹੱਥ ਨਹੀਂ ਜੋੜੇ ਦੀ ਸੇਵਾ ਬੰਦ ਕਰ ਦੇਣੀ ਆ, ਇਸ ਤਰ੍ਹਾਂ ਗੁਰੂ ਰਾਜ ਨਹੀਂ ਹੋਣਾ, ਨਾ ਤੁਹਾਡਾ ਅੰਦਰਲਾ ਪਰਦਾ ਖੁੱਲ੍ਹਣਾ। ਜਦੋਂ ਤੁਸੀਂ ਉਹਨਾਂ ਦੀਆਂ ਟੀਚਿੰਗਸ 'ਤੇ ਪ੍ਰੈਕਟੀਕਲ, ਇਹ ਨਹੀਂ ਹੈ ਵੀ ਸਤਸੰਗ ਕਰਿਆ ਅਤੇ ਬਾਅਦ 'ਚ ਆ ਕੇ ਲੁੱਟਣਾ ਸ਼ੁਰੂ ਕਰਤਾ, ਹੈਂਜੀ, ਸਤਸੰਗ ਕਰਦੇ ਸਤਸੰਗ ਚਲੇ ਗਏ, ਉੱਧਰੋਂ ਕਈ ਤਰ੍ਹਾਂ ਦੀਆਂ ਪੁੱਠੇ ਸਿੱਧੇ ਕੰਮ ਕਰੀ, ਅਨਇੰਪਲਾਇਮੈਂਟ ਲਈ ਜਾਂਦੇ, ਡਿਸੇਬਿਲਟੀ 'ਤੇ ਬੈਠੀ ਜਾਂਦੇ, ਉਹ ਕਹਿੰਦੇ ਅਸੀਂ ਸੇਵਾ ਕਰਕੇ ਉਹਨੇ, ਇਸ ਤਰ੍ਹਾਂ ਦੀ ਨਹੀਂ। ਸਤਿਗੁਰੂ ਨੂੰ ਪਤਾ, ਸਤਿਗੁਰੂ ਕਿਉਂਕਿ ਕੁੱਲ ਮਾਲਕ ਹੁੰਦਾ, ਉਹਨੂੰ ਪਤਾ ਵੀ ਇਹ ਉੱਪਰੋਂ ਉੱਪਰੋਂ ਡਰਾਮਾ ਕਰ ਰਿਹਾ। ਸੋ ਜਦੋਂ ਅਸੀਂ ਡਰਾਮਾ ਕਰਦੇ, ਕਿਉਂਕਿ ਅਸੀਂ ਦੁਨੀਆਂ ਨਾਲ ਅਸੀਂ ਖਹਿੜਾ ਨਹੀਂ ਛੱਡਣਾ ਚਾਹੁੰਦੇ, ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹਾਂ। ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਉਹਦਾ ਰੱਬ ਨਹੀਂ ਰੁੱਸਦਾ ਰੱਬ ਦੀ ਸੌਂ, ਉਹਦਾ ਰੱਬ ਨਹੀਂ ਰੁੱਸਦਾ ਰੱਬ ਦੀ ਸੌਂ, ਜਿਹਨੂੰ ਪੀਰ ਮਨਾਉਣ ਦਾ ਚੱਜ ਹੋਵੇ ਉਹ ਬਾਟ ਮੱਕੇ ਦੀ ਕਿਉਂ ਜਾਵੇ, ਉਹ ਬਾਟ ਮੱਕੇ ਦੀ ਕਿਉਂ ਜਾਵੇ, ਜਿਹਦਾ ਯਾਰ ਨੂੰ ਤੱਕਿਆ ਹੱਜ ਹੋਵੇ, ਨੱਚਣਾ ਵੀ ਇਬਾਦਤ ਹੋ ਜਾਂਦਾ ਪਰ ਨੱਚਣੇ ਦਾ ਜੇ ਚੱਜ ਹੋਵੇ। ਇਹ ਨਹੀਂ ਵੀ ਰੋਜ਼ਾਨਾ ਤੁਸੀਂ ਹਫ਼ਤੇ ਬਾਅਦ ਸਤਸੰਗ 'ਤੇ ਚਲੇ ਗਏ, ਕੋਈ ਡੇਰੇ 'ਚ ਗੇੜੇ ਮਾਰ ਗਏ ਤਾਂ ਹੋਊਗਾ, ਘਰੇ ਬੈਠ ਕੇ ਵੀ ਤੁਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਹਾਂ, ਉੱਥੇ ਜਾਓ ਫਾਇਦਾ, ਪਰ ਜੇ ਉਹਦੇ 'ਤੇ ਅਮਲ ਕਰਕੇ ਆਉਂ, ਜੇ ਅਮਲ ਨਹੀਂ ਤਾਂ ਈਗੋ ਆ ਤਾਂ ਉਹਦਾ ਕੀ ਫਾਇਦਾ? ਅਸੀਂ ਤਾਂ ਦੁਨੀਆਂ ਦੇ ਮਹਿਲਾਂ ਨਾਲ ਇੰਨੇ ਲਿਬੜੇ ਹੋਏ ਹਾਂ, ਜਦੋਂ ਅਸੀਂ ਇਕੱਲੇ ਬੈਠਦੇ ਹਾਂ ਟੀਚਿੰਗ 'ਤੇ ਕੀ ਅਸਰ ਕਰੂਗਾ? ਟੀਵੀ 'ਤੇ ਬੈਠਦੇ ਹਾਂ ਅਤੇ ਆਹ ਇੰਟਰਨੈਟ ਆ ਆਪਣੇ ਕੋਲ, ਆ ਫੋਨ ਦਾ ਹੁਣ ਸਿਸਟਮ ਜਿਹਾ ਹੋ ਗਿਆ, ਤੁਸੀਂ ਇਮਾਨਦਾਰੀ ਨਾਲ ਦੇਖੋ ਸਾਡੀਆਂ ਕਰਤੂਤਾਂ ਕੀ ਨੇ, ਉੱਪਰੋਂ ਅਸੀਂ ਕੀ ਹਾਂ, ਜਦੋਂ ਇਕੱਲਾ ਮਿਲਦਾ ਅਸੀਂ ਕੀ ਕੁਛ ਨਹੀਂ ਗੰਦ ਮੰਦ ਕੇ ਦੇਖਦੇ ਉੱਥੇ ਵੇ। ਸੋ ਇਸ ਕਰਕੇ ਇਸ ਉਦੋਂ ਸਹਿੰਦੇ ਵੀ ਸਾਨੂੰ ਕੋਈ ਦੇਖਣ ਨਹੀਂ ਹੈ, ਦੇਖਣ ਵਾਲਾ ਨਹੀਂ, ਅਸੀਂ ਟੂ ਮੱਚ ਇਨਵੋਲਵ ਹਾਂ ਦੁਨੀਆਂ 'ਚ। ਇੱਕ ਬੰਦਾ, ਮੈਂ ਤੁਹਾਨੂੰ ਲਾਈਟ ਨੋਟ 'ਚ ਗੱਲ ਸੁਣਾਉਣਾ, ਕੋਈ ਬੰਦਾ ਸੀਗਾ ਘਰੇ ਰੋਟੀ ਖਾਣ ਜਨਾਨੀ ਨੇ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਬਿਮਾਰੀਆਂ ਨੇ ਹੁਣ ਵੀ ਹੈ ਇੱਥੇ ਆਪਣੇ ਬਰੈਂਪਟਨ 'ਚ ਅਸੀਂ ਰੋਜ਼ ਦੇਖਦੇ ਹਾਂ ਜਦੋਂ ਅਸੀਂ ਕਾਰ ਲੈ ਕੇ ਜਾਂਦੇ ਹਾਂ ਜਦੋਂ ਲਾਈਟਾਂ ਔਨ ਆਫ ਹੁੰਦੀਆਂ ਜਿਹੜੇ ਬੱਚੇ ਨਵੇਂ ਆਏ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਿੱਥੋਂ ਵੀ ਆਏ ਨੇ ਉਹ ਅੱਖਾਂ ਨੀਵੀਂ ਕਰਕੇ ਟੈਕਸ ਕਰਦੇ ਰਹਿੰਦੇ ਨੇ ਚਾਹੇ ਐਕਸੀਡੈਂਟ ਹੀ ਹੋ ਜਾਵੇ ਉਹ ਇੰਨਾ ਜ਼ਿਆਦਾ ਬਿਜ਼ੀ ਨੇ ਟੈਕਸ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਇੱਕ ਆਦਮੀ ਜਿਹੜਾ ਸੀਗਾ ਉਹ ਟੈਕਸ ਆਦਮੀ ਤਾਂ ਕਹਿੰਦਾ ਅਸੀਂ ਹੋਈ ਹਾਂ ਚਲੋ ਮੈਂ ਲਾ ਲਓ ਟੈਕਸ ਕਰਦਾ ਸੀਗਾ ਅਤੇ ਰੋਟੀ ਘਰ ਵਾਲੀ ਨੇ ਪਾ ਕੇ ਰੱਖਤੀ ਦਾਲ ਪਾਤੀ ਸਬਜ਼ੀ ਪਾਤੀ ਅਤੇ ਰੋਟੀਆਂ ਰੱਖਤੀਆਂ ਅਤੇ ਨਾਲ ਪਾਣੀ ਦਾ ਗਲਾਸ ਰੱਖਤਾ ਕੋਲੇ ਰੱਖਤਾ ਕਹਿੰਦੀ ਲਓ ਜੀ ਖਾਓ ਖਾਣਾ ਜਦੋਂ ਖਾਣਾ ਖਾਣ ਲੱਗੇ ਭਾਈ ਸਾਹਿਬ ਨੂੰ ਕੋਈ ਫੋਨ ਆਇਆ ਸੀ ਉਹ ਟੈਕਸ ਕਰੀ ਜਾਵੇ ਟੈਕਸ ਕਰੀ ਜਾਵੇ ਇੱਧਰੋਂ ਟੈਕਸ ਫੜੀ ਜਾਂਦਾ ਅਤੇ ਦੂਜੇ ਪਾਸੋਂ ਬੁਰਕੀ ਤੋੜ ਕੇ ਉਹ ਮੂੰਹ 'ਚ ਪਾਉਂਦਾ ਅਤੇ ਨਾਲ ਹੀ ਗੁੱਸਾ ਚੜ ਜਾਂਦਾ ਕਹਿੰਦਾ ਆਹ ਕੀ ਕੀਤਾ ਤੈਨੂੰ ਦਿਸਦਾ ਨਹੀਂ ਅੱਗੇ ਤੂੰ ਵਧੀਆ ਰੋਟੀ ਬਣਾਉਣੀ ਅੱਜ ਤੂੰ ਕੀ ਨਾ ਨੂਣ ਪਾਇਆ ਨਾ ਮਿਰਚ ਪਾਇਆ ਫਿੱਕੀ ਰੋਟੀਆਂ ਸਵਾਦ ਹੀ ਨਹੀਂ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੁੱਟ ਟੁੱਟ ਕੇ ਮਰਦੇ ਹਾਂ ਤਾਂ ਇੱਥੇ ਕੋਈ ਦਾਲ ਦਾ ਹੀ ਸਵਾਦ ਨਹੀਂ ਤੂੰ ਘੱਟੋ ਘੱਟ ਨੂਣ ਨਾਲ ਤਾਂ ਪਾ ਦਿਆ ਕਰ ਅਤੇ ਉਹਨੇ ਮੁੜ ਕੇ ਦੇਖਿਆ ਜਨਾਨੀ ਨੇ ਗੁੱਸੇ 'ਚ ਆਈ ਚੱਕ ਕੇ ਉਹਦਾ ਫੋਨ ਹੱਥ 'ਚੋਂ ਫੜਿਆ ਚੱਕ ਕੇ ਕਹਿੰਦੀ ਕੀ ਗੱਲ ਕਰਦੇ ਹੋ ਕਹਿੰਦੇ ਆਹ ਕਹਿੰਦੀ ਦਾਲ 'ਚ ਨੂਣ ਵੀ ਆ ਅਤੇ ਮਿਰਚ ਵੀ ਆ ਪੰਗਾ ਤੁਹਾਡੇ ਫੋਨ ਨੇ ਪਾਇਆ ਤੁਸੀਂ ਦਾਲ ਨਾਲ ਤਾਂ ਰੋਟੀ ਖਾ ਹੀ ਨਹੀਂ ਰਹੇ ਆਪਣੀ ਬੁਰਕੀ ਤੋੜਦੇ ਹੋ ਨਾਲ ਪਾਣੀ ਦੇ ਗਲਾਸ 'ਚ ਲਵੇੜ ਲਵੇੜ ਕੇ ਖਾਈ ਜਾਂਦੇ ਹਾਂ ਸੋ ਅਸੀਂ ਇੰਨੇ ਬਿਜ਼ੀ ਹੋ ਗਏ ਸੋ ਕਹਿਣ ਦਾ ਭਾਵ ਜਦੋਂ ਅਸੀਂ ਬਿਜ਼ੀ ਹੋ ਜਾਂਦੇ ਹਾਂ ਨਾ ਫਿਰ ਸਾਡਾ ਕੰਮ ਨਹੀਂ ਬਣਦਾ ਅਦਰਵਾਈਜ਼ ਕਿਤੇ ਜਾਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਨਾਮਦਾਨ ਦਾ ਭੇਦ ਮਿਲ ਗਿਆ ਤੁਹਾਨੂੰ ਪਤਾ ਲੱਗ ਗਿਆ ਮੁਰਸ਼ਿਦ ਨੇ ਤੁਹਾਨੂੰ ਦੱਸਤਾ ਵੀ ਤੁਸੀਂ ਕਿਵੇਂ ਮਿਹਨਤ ਕਰਕੇ ਅੰਦਰਲਾ ਪਰਦਾ ਖੁੱਲ੍ਹਣਾ ਬਾਹਲੇ ਭੱਜਣ ਦੇ ਨਾਲ ਕੁਛ ਨਹੀਂ ਮਿਲਦਾ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ 100-100 ਮੱਕਾ ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ 900 ਮੱਕਾ ਨਹੀਂ ਮੈਂ ਕੰਮ ਲਈ ਹਾਂ ਅਤੇ ਜਿਹੜੇ ਬੰਦਾ ਘਰੇ ਰਹਿ ਕੇ ਆਪਣਾ ਪਰਦਾ ਖੋਲ੍ਹ ਲੈਂਦਾ ਉਹਨੂੰ ਕੋਈ ਫਿਕਰ ਨਹੀਂ ਮੁਰਸ਼ਿਦ ਪਰਮਾਤਮਾ ਖੁਦ ਚੱਲ ਕੇ ਆਉਂਦਾ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਸੇਵਾ ਕਰਨ ਦੀ ਲੋੜ ਨਹੀਂ ਸੇਵਾ ਕਰੋ ਚੰਗੀ ਗੱਲ ਹੈ ਸੇਵਾ ਕਰਕੇ ਜੇ ਤੁਹਾਡਾ ਅੰਦਰਲਾ ਪਰਦਾ ਖੁੱਲ੍ਹੇ ਪਰ ਜੇ ਸਿਰਫ ਉਸੇ ਦੇ ਉੱਤੇ ਹੀ ਠੱਗੀਆਂ ਠੁਰੀਆਂ ਕਰਨੀਆਂ ਨੇ ਫਿਰ ਤੁਹਾਡਾ ਆਪਣਾ ਤੁਹਾਡੇ ਦਾ ਮਤਲਬ ਮੇਰਾ ਫਿਰ ਕੱਖ ਨਹੀਂ ਮਿਲਣਾ ਇਸੇ ਕਰਕੇ ਤਾਂ ਕਹਿੰਦੇ ਨੇ ਸ਼ਾਹ ਰਗ ਤੋਂ ਰੱਬ ਦਿਸਦਾ ਨੇੜੇ ਲੋਕਾਂ ਪਾਏ ਲੰਬੇ ਚੇੜੇ ਬਾਹਾਂ ਕੇ ਝਗੜੇ ਕੌਣ ਨਿਬੇੜੇ ਭੱਜ ਭੱਜ ਉਮਰ ਗਵਾਈ ਹੈ ਗੱਲ ਲੋਕਾਂ ਰੌਲਾ ਪਾਈ ਹੈ ਵੀ ਉੱਥੇ ਪਰਮਾਤਮਾ ਆਇਆ ਇੱਥੇ ਆਇਆ ਉੱਥੇ ਆਇਆ ਇੱਥੇ ਆ ਭੱਜ ਤੁਰੇ ਫਿਰਦੇ ਮਗਰ ਸੋ ਉਹਦੇ ਨਾਲ ਪਰਮਾਤਮਾ ਨੂੰ ਮਿਲਣਾ ਪਰਮਾਤਮਾ ਉਦੋਂ ਮਿਲਣਾ ਜਦੋਂ ਆਪਾਂ ਅਸਲੀ ਮਿਹਨਤ ਕਰਾਂਗੇ ਨਹੀਂ ਤਾਂ ਹੀ ਤਾਂ ਕਹਿੰਦੇ ਨੇ ਇੱਕ ਵਾਰੀ ਬੁੱਲੇ ਸ਼ਾਹ ਅਸੀਂ ਆਪਣੇ ਆਪ ਨੂੰ ਬਣੇ ਅਸੀਂ ਹਿੰਦੂ ਹਾਂ ਮੁਸਲਮਾਨ ਹਾਂ ਇੱਕ ਪਾਸੇ ਅਸੀਂ ਕਹਿੰਦੇ ਰੱਬ ਦੇ ਬੰਦੇ ਹਾਂ ਰੱਬ ਦੇ ਬੰਦੇ ਹਾਂ ਕੋਈ ਰੱਬ ਦੇ ਨਾਲ ਤਾਂ ਅਸੀਂ ਕੀ ਕੁਛ ਨਹੀਂ ਨਫ਼ਰਤ ਫੈਲਾਉਂਦੇ ਜਿਹੜਾ ਬੰਦਾ ਰੱਬ ਦਾ ਹੋ ਜੇ ਜਿਹੜੇ ਬੰਦੇ ਦਾ ਅੰਦਰਲਾ ਪੜਦਾ ਖੁੱਲ੍ਹ ਜੇ ਉਹਦਾ ਪਿਆਰ ਹੀ ਪਿਆਰ ਜਿਵੇਂ ਸਿੱਧੂ ਸਾਹਿਬ ਦੀ ਗੱਲ ਸੁਣਾਈਏ ਪਿਆਰ ਹੀ ਪਿਆਰ ਹੋਊਗਾ ਅੱਜ ਰੱਬ ਦੇ ਨਾਂ 'ਤੇ ਜਿਹੜੇ ਰਾਮ ਨੂੰ ਮੰਨਦੇ ਨੇ ਉਹ ਵਾਹਿਗੁਰੂ ਦੇ ਅਗੇਂਸਟ ਨੇ ਜਿਹੜੇ ਵਾਹਿਗੁਰੂ ਨੂੰ ਮੰਨਦੇ ਨੇ ਉਹ ਅੱਲਾਹ ਦੇ ਅਗੇਂਸਟ ਨੇ ਜਿਹੜੇ ਅੱਲਾਹ ਦੇ ਅਗੇਂਸਟ ਨੇ ਉਹਦੇ ਨੇ ਇੱਕ ਪਾਸੇ ਕਹਿੰਦੇ ਆ ਵੀ ਪਰਮਾਤਮਾ ਦੇ ਨਾਂ ਅਲੱਗ ਅਲੱਗ ਨੇ ਪਾਵਰ ਇੱਕ ਆ ਸਾਰੇ ਕੁੱਲ ਕਾਇਨਾਤ ਦੇ ਵਿੱਚ ਹਰ ਬੰਦੇ 'ਚ ਹੈ ਜੇ ਇਹ ਗੱਲ ਪੱਕੇ ਤੌਰ 'ਤੇ ਯਕੀਨ ਹੋ ਜਾਵੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰੀਏ ਜੀ ਤਲਵਾਰਾਂ ਲੈ ਕੇ ਕਿਉਂ ਇੱਕ ਦੂਜੇ ਨੂੰ ਕਰੀਏ ਵੀ ਉਹਦਾ ਪਾਕਿਸਤਾਨ ਨਹੀਂ ਹੈ ਉਹਦਾ ਇੰਡੀਆ ਵਾਲਾ ਉਹਦਾ ਅਫਗਾਨਿਸਤਾਨੀ ਹੈ ਨਫ਼ਰਤ ਦੀ ਨਫ਼ਰਤ ਇਹ ਸਰਦਾਰ ਹੈ ਹਿੰਦੂ ਹੈ ਮੁਸਲਮਾਨ ਹੈ ਕਿਉਂਕਿ ਅਸੀਂ ਇਹ ਡਰਾਮੇਬਾਜ਼ੀ ਕਰ ਰਹੇ ਹਾਂ ਜੇ ਸਾਨੂੰ ਵਾਕਿਆ ਹੀ ਪਰਮਾਤਮਾ ਦੇ ਨਾਲ ਪਿਆਰ ਹੋਊਗਾ ਤਾਂ ਫਿਰ ਅਸੀਂ ਉਹਦੀ ਖਲਕਤ ਨੂੰ ਨਫ਼ਰਤ ਕਿਵੇਂ ਕਰ ਸਕਦੇ ਹਾਂ ਗੱਲ ਤਾਂ ਹੀ ਹੈ ਨਾ ਕਿ ਅਸੀਂ ਆਪਣਾ ਨੂੰ ਬਣੇ ਫਿਰਦੇ ਹਾਂ ਮੈਂ ਜੀ ਹਿੰਦੂ ਹਾਂ ਮੈਂ ਮੁਸਲਮਾਨ ਹਾਂ ਮੈਂ ਕਾਜ਼ੀ ਹਾਂ ਮੈਂ ਫਾਰਸੀ ਹਾਂ ਮੈਂ ਇੰਡੀਅਨ ਹਾਂ ਪਾਕਿਸਤਾਨੀ ਹਾਂ ਇਹ ਜਿੰਨਾ ਚਿਰ ਸਾਡੇ ਸਟੈਂਪ ਲੱਗੀ ਵੀ ਹੈ ਨਾ ਇਹੀ ਪੰਗੇ ਪਾਉਂਦੀ ਹੈ ਜਦੋਂ ਜਿਵੇਂ ਬੁੱਲੇ ਸ਼ਾਹ ਕਹਿੰਦੇ ਨੇ ਇੱਕ ਵਾਰੀ ਨਮਾਜ਼ ਦਾ ਟਾਈਮ ਸੀਗਾ ਨਮਾਜ਼ ਦੇ ਟਾਈਮ ਦੇ ਵਿੱਚ ਸੋਰੀ ਰੋਜ਼ਿਆਂ ਦਾ ਟਾਈਮ ਸੀਗਾ ਰੋਜ਼ਿਆਂ ਦੇ ਦਿਨ ਸੀ ਅਤੇ ਰੋਜ਼ਿਆਂ ਦੇ ਵਿੱਚ ਇਹ ਹੁੰਦਾ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਛ ਖਾਂਦੇ ਨਹੀਂ ਇਹ ਰੋਜ਼ਿਆਂ ਦਾ ਫਾਰਮੂਲਾ ਜਿਹੜੇ ਮੁਸਲਿਮ ਲੋਕ ਕਰਦੇ ਨੇ ਕਹਿੰਦੇ ਇੱਕ ਵਾਰੀ ਬੁੱਲੇ ਸ਼ਾਹ ਦੀ ਕੁਟੀਆ ਦੇ ਵਿੱਚ ਉਹਦੇ ਜਿਹੜੇ ਦੋ ਚੇਲੇ ਸੀਗੇ ਉਹ ਬਾਹਰ ਖੜੇ ਕਿਉਂਕਿ ਬੁੱਲੇ ਸ਼ਾਹ ਨੇ ਕਿਹਾ ਸੀ ਇਹ ਸਭ ਭੁਲੇਖੇ ਨੇ ਖਾਣ ਪੀਣ ਦਾ ਕੁਛ ਨਹੀਂ ਮਿਹਨਤ ਕਰੋ ਔਰ ਮੌਲਾ ਤਾਂ ਮਿਲੂਗਾ ਖਾਣ ਪੀਣ ਨਾਲ ਹੀ ਵਰਤ ਰੱਖਣ ਦਾ ਫਾਇਦਾ ਨਹੀਂ ਵਰਤ ਰੱਖਣੇ ਹੈ ਜੇ ਫਾਸਟ ਰੱਖਣਾ ਤਾਂ ਨਿੰਦਿਆ ਦਾ ਕਰੋ ਚੁਗਲੀ ਦਾ ਕਰੋ ਹੇਰਾ ਫੇਰੀ ਦਾ ਉਸ ਦਿਨ ਵਰਤ ਰੱਖੋ ਮੈਂ ਇਹ ਕੰਮ ਨਹੀਂ ਕਰਨਾ ਖਾਣ ਪੀਣ ਨਾਲ ਭੁੱਖੇ ਰਹਿਣ ਨਾਲ ਤੁਹਾਡੇ ਸਰੀਰ ਨੂੰ ਕਸ਼ਟ ਦੇ ਕੇ ਮਾਲਕ ਨਹੀਂ ਮਿਲਣਾ ਸੋ ਕਹਿੰਦੇ ਨੇ ਉਹਦੇ ਜਿਹੜੇ ਦੋ ਚੇਲੇ ਸੀਗੇ ਉਹ ਗਾਜਰਾਂ ਖਾ ਰਹੇ ਸੀਗੇ ਜਦੋਂ ਗਾਜਰਾਂ ਖਾ ਰਹੇ ਸੀ ਤਾਂ ਮੌਕੇ 'ਤੇ ਪੁਲਿਸ ਵਾਲੇ ਆਏ ਅਤੇ ਉਹਨਾਂ ਨੇ ਦੇਖਿਆ ਵੀ ਯਾਰ ਇਹ ਮੁਸਲਮਾਨ ਨੇ ਅਤੇ ਅੱਜ ਨਾਲੇ ਰੋਜ਼ੇ ਨੇ ਉਹ ਕਹਿੰਦੇ ਉਹ ਤੁਹਾਨੂੰ ਪਤਾ ਨਹੀਂ ਰੋਜ਼ੇ ਨੇ ਤੁਸੀਂ ਗਾਜਰਾਂ ਖਾਈ ਜਾਂਦੇ ਹੋ ਉਹ ਕਹਿੰਦੇ ਕੀ ਗੱਲ ਤੁਹਾਨੂੰ ਭੁੱਖ ਨਹੀਂ ਲੱਗਦੀ ਉਹਨੇ ਮਾਰਿਆ ਦੋ ਛੇਤਰ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਅਸੀਂ ਮੁਸਲਮਾਨਾਂ ਨੇ ਚੰਗੇ ਕਟਾਪਾ ਫੇਰਿਆ ਫਿਰ ਕਹਿੰਦੇ ਉਹਨਾਂ ਨੇ ਇੱਕ ਬੰਦਾ ਕਹਿੰਦਾ ਇਹਦੇ ਗੁਰੂ ਨੂੰ ਵੀ ਦੇਖੋ ਅੰਦਰ ਕੌਣ ਆ ਜਿਹਦੇ ਇਹ ਉਰੇ ਤੁਰੇ ਫਿਰਦੇ ਨੇ ਜਦੋਂ ਬੋਲੇ ਸ਼ਾਹ ਕੋਲ ਗਏ ਉਹ ਅੰਦਰ ਅੱਖਾਂ ਮੀਚੀ ਬੈਠੇ ਧਿਆਨ 'ਚ ਬੈਠੇ ਜੀ ਅੰਦਰ ਪਰਮਾਤਮਾ ਨਾਲ ਇੱਕ ਵੇਖ ਉਹ ਪੁਲਿਸ ਵਾਲੇ ਨੇ ਕਿਹਾ ਤੂੰ ਕੌਣ ਹੋਏ ਤੂੰ ਕੌਣ ਹੋਏ ਚਾਰ ਪੰਜ ਵਾਰੀ ਕਿਹਾ ਉਹ ਬੋਲੇ ਨਹੀਂ ਕੁਛ ਉਹ ਕਹਿੰਦੇ ਛੱਡੋ ਪਰਾਂ ਇਹਦਾ ਕਾਮਲਾ ਹੀ ਹੈ ਅਤੇ ਛੱਡ ਕੇ ਆ ਗਏ ਅਤੇ ਜਦੋਂ ਉਹਨਾਂ ਦੇ ਮਰੀਦ ਨੇ ਪੁੱਛਿਆ ਵੀ ਸਾਡੇ ਦਾ ਛਿੱਤਰ ਮਾਰ ਗਏ ਤੁਹਾਡੇ ਕਿਉਂ ਨਹੀਂ ਮਾਰੇ ਉਹ ਕਹਿੰਦੇ ਤੁਸੀਂ ਕੁਛ ਬਣੇ ਹੋਵੋਗੇ ਕੀ ਪੁੱਛਿਆ ਸੀ ਉਹ ਕਹਿੰਦੇ ਸਾਨੂੰ ਪੁੱਛਿਆ ਸੀ ਤੁਸੀਂ ਕੌਣ ਹੋ ਕਹਿੰਦੇ ਅਸੀਂ ਕਿਹਾ ਮੁਸਲਮਾਨ ਆ ਉਹ ਕਹਿੰਦਾ ਹਾਂ ਤਾਂ ਹੀ ਛਿੱਤਰ ਪਏ ਨੇ ਤੁਸੀਂ ਕਿਹਾ ਕਹਿੰਦਾ ਤੈਨੂੰ ਕੀ ਲੋਕ ਕੀ ਕਹਿੰਦੇ ਨੇ ਤੇਰੇ ਬਾਰੇ, ਤੂੰ ਅੰਦਰੋਂ ਮਾਲੋ ਮਾਲ ਹੈ, ਤੈਨੂੰ ਤਾਂ ਲੋਕ ਉਹਦੇ ਬਾਰੇ ਵਰੀ ਕਰਨ ਦੀ ਲੋੜ ਹੀ ਨਹੀਂ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਨੀਂਦ ਨਾ ਵੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ, ਮੌਤ ਨਾ ਦੇਖੇ ਉਮਰਾਂ ਨੂੰ, ਅਤੇ ਇਸ਼ਕ ਨਾ ਦੇਖੇ ਜਾਤ। ਇਸ਼ਕ ਜਿਹੜਾ ਹੁੰਦਾ ਕਿਸੇ ਨੂੰ ਪਿਆਰ ਹੋ ਜਾਂਦਾ, ਉਹ ਇਹ ਨਹੀਂ ਕਿ ਇਹ ਪਾਕਿਸਤਾਨੀ ਹੈ ਕਿ ਇੰਡੀਅਨ ਹੈ, ਜਿਹਨੂੰ ਪਿਆਰ ਹੋ ਜਾਂਦਾ ਨਾ ਉਹ ਕਿਸੇ ਨਾਲ ਵੀ ਹੋ ਸਕਦਾ। ਸੋ ਇਸੇ ਕਰਕੇ ਜਿਵੇਂ ਮੌਤ ਕਿਸੇ ਵੀ ਟਾਈਮ ਵੀ ਆ ਸਕਦੀ ਹੈ, ਜਦੋਂ ਨੀਂਦ ਆਉਂਦੀ ਹੁੰਦੀ ਹੈ ਤਾਂ ਨਹੀਂ ਵੀ ਮਖਮਲ ਦੇ ਬਿਸਤਰਿਆਂ 'ਤੇ ਸੌਣਾ, ਜੇ ਭੁੰਜੇ ਹੋਵੇ ਉੱਥੇ ਵੀ ਨੀਂਦ ਆਜੂਗੀ। ਸੋ ਮੇਖਾ ਟਾਈਮ ਸਟਿਲ ਵੀ ਹੈਵ ਟਾਈਮ, ਸੋ ਸਟਿਲ ਵੀ ਹੈਵ ਟਾਈਮ। ਸੋ ਇਸ ਕਰਕੇ ਸਾਨੂੰ ਰੱਬ ਦੇ ਨਾਲ ਨਾ ਸੱਚਾ ਪਿਆਰ ਕਰਨਾ ਚਾਹੀਦਾ। ਸੋ ਨਹੀਂ ਤਾਂ ਫਿਰ ਰੱਬ ਡਰਾਮਾ ਹੀ ਹੈ, ਜਿਵੇਂ ਕਹਿੰਦੇ ਨੇ ਮੱਥੇ ਤਿਲਕ ਹੱਥ ਮਾਲਾ ਵਾਹਣਾ, ਲੋਗਨ ਰਾਮ ਖਿਲੋਣਾ ਜਾਣਾ। ਪਰਮਾਤਮਾ ਪਰਮਾਤਮਾ ਕਹੀਏ ਨਾ ਵੀ, ਇੱਕ ਪਾਸੇ ਕਹਿੰਦੇ ਪਰਮਾਤਮਾ ਹਰ ਥਾਂ 'ਤੇ ਹੈ, ਅਤੇ ਦੂਜੇ ਪਾਸੇ ਹੇਰਾ ਫੇਰੀ, ਝੂਠ ਫਰੇ, ਨਿੰਦਿਆ ਚੁਗਲੀ, ਨਫ਼ਰਤ ਸਭ ਕੁਛ ਕਰੀ ਜਾਂਦੇ ਹਾਂ। ਇੱਕ ਪਾਸੇ ਅਸੀਂ ਡੇਰੇ ਜਾ ਕੇ ਆਉਂਦੇ ਹਾਂ, ਦੂਜੇ ਪਾਸੇ ਅਸੀਂ ਆਪਣੇ ਘਰ ਦੇ ਵਿੱਚ ਮਾਂ ਨਾਲ, ਭੈਣ ਨਾਲ, ਭਰਜਾਈਆਂ ਨਾਲ, ਭੈਣਾਂ ਨਾਲ, ਇੱਕ ਦੂਜੇ ਨਾਲ ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਉਹਨਾਂ ਨੂੰ ਤਾਨੇ ਮਹਿਨੇ ਦੇਈ ਜਾਂਦੇ ਹਾਂ। ਜੇ ਰੱਬ 'ਤੇ ਜਾ ਕੇ ਮਿਲ ਕੇ ਆਉਂਦੇ ਫਿਰ ਤਾਨੇ ਮਹਿਨੇ ਕਿਉਂ, ਘਰ ਦੇ ਵਿੱਚ ਇਤਫਾਕ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਹੈਂਜੀ। ਸੋ ਇਸੇ ਕਰਕੇ ਮੈਂ ਜਿਹੜੀ ਗੱਲ ਕਹੀ ਸੀ ਵੀ ਟੀਚਰ ਜਿਹੜਾ ਹੈਗਾ, ਗੁਰੂ ਹੈਗਾ, ਉਹ ਉਦੋਂ ਹੀ ਰਾਜ਼ੀ ਹੋਊਗਾ ਜਦੋਂ ਸਾਡੀ ਕਰਨੀ ਅੱਛੀ ਹੋਜੂਗੀ। ਜਦੋਂ ਕਰਨੀ ਅੱਛੀ ਹੋਊਗੀ, ਕਰਨੀ ਕਦੋਂ ਅੱਛੀ ਹੋਊਗੀ, ਇਕੱਲੇ ਬੈਠੋ, ਰਾਤ ਨੂੰ ਸੌਣ ਲੱਗੇ, ਸਵੇਰੇ ਉੱਠਣ ਲੱਗੇ, ਜਦੋਂ ਪਾਠ ਕਰਦੇ ਹੋ, ਮੈਡੀਟੇਸ਼ਨ ਕਰਦੇ ਹੋ, ਆਪਣੇ ਅੰਦਰ ਝਾਤੀ ਮਾਰੋ ਕਿ ਵੀ ਕੀ ਮੈਂ ਡਰਾਮੇਬਾਜ਼ੀ ਤਾਂ ਨਹੀਂ ਕਰ ਰਿਹਾ। ਇੱਕ ਪਾਸੇ ਮੈਂ ਸਤਸੰਗ ਕਰਕੇ ਆਉਣਾ, ਇੱਕ ਪਾਸੇ ਮੇਰੀ ਅਸ਼ਰ ਦੀ ਸੇਵਾ, ਇੱਕ ਪਾਸੇ ਮੈਂ ਰਿਪ੍ਰਜੈਂਟੇਟਿਵ ਬਣਿਆ, ਇੱਕ ਪਾਸੇ ਮੈਂ ਸੈਕਟਰੀ ਬਣਿਆ, ਇੱਕ ਪਾਸੇ ਮੈਂ ਪ੍ਰਧਾਨ ਬਣਿਆ, ਅਤੇ ਦੂਜੇ ਪਾਸੇ ਆਪ ਹੀ ਗੱਲੇ 'ਚੋਂ ਪੈਸੇ ਕੱਢੀ ਜਾਂ, ਜੇ ਮੈਂ ਕੈਸ਼ੀਅਰ ਬਣਿਆ ਵਿੱਚੋਂ ਹੇਰਾਫੇਰੀ ਕਰੀ ਜਾਂਦਾ, ਜੇ ਮੈਨੂੰ ਰਿਪ੍ਰਜੈਂਟੇਟਿਵ ਬਣਾਉਂਦਾ ਤਾਂ ਮੈਂ ਉਹਨਾਂ ਦੀ ਸੇਵਾ ਲਾਉਣਾ ਜਿਹੜੀ ਮੇਰੀ ਜੀ ਹਜ਼ੂਰੀ ਕਰਦੇ ਨੇ। ਇਹ ਨਹੀਂ ਵੀ ਕੰਮ ਦੇ ਹਿਸਾਬ ਨਾਲ ਹੀ ਦਿੰਦੇ। ਤੋ ਆਪਣੀਆਂ ਜਿਹੜੀਆਂ ਬ੍ਰੇਨ ਨੂੰ ਖੋਲ੍ਹਣ ਦੀ ਲੋੜ ਹੈ ਉਹਦੇ ਲਈ, ਆਲ ਆਰ ਇਕੁਅਲ। ਪਰ ਜਦੋਂ ਇੰਨੀ ਸੇਵਾ ਦਾ ਤੁਹਾਨੂੰ ਮੌਕਾ ਮਿਲ ਗਿਆ, ਰਿਸਪੋਂਸੀਬਿਲਟੀ ਮਿਲ ਗਈ, ਫਿਰ ਵੀ ਤੁਸੀਂ ਪੱਖਪਾਤ ਕਰਦੇ ਹੋ, ਫਿਰ ਉਹ ਸੇਵਾ ਤੁਹਾਡੀ ਕਿਵੇਂ ਸਫਲ ਹੋਊਗੀ? ਸੋ ਇਸੇ ਤਰ੍ਹਾਂ ਹੀ ਜਿੰਨਾ ਵੀ ਕੰਮ ਕਰਨਾ ਆਪਣੇ ਆਪ ਨੂੰ ਸੈਲਫ ਐਨਾਲਿਸ ਕਰੋ। ਜਿਸ ਤਰ੍ਹਾਂ ਕਿ ਜੀਸਸ ਕ੍ਰਾਈਸਟ, ਸੋਕ੍ਰੇਟਿਸ ਕਿਹਾ ਸੀ ਨਾ, ਨੋ ਦਾਈ ਸੈਲਫ, ਆਪਣੇ ਆਪ ਦੀ ਤੁਸੀਂ ਪਹਿਚਾਣ ਕਰੋ। ਜਦੋਂ ਆਪਣੇ ਆਪ ਅੰਦਰ ਖੋਜ ਲਓਗੇ, ਫਿਰ ਸਾਨੂੰ ਐਗਜੈਕਟ ਸਾਡੀ ਅਵੈਲੂਏਸ਼ਨ ਹੁੰਦੀ ਹੈ ਕਿ ਮੈਂ ਚੰਗਾ ਮਾੜਾ, ਮੈਂ ਉਹਦੇ ਨਾਲ ਨਫ਼ਰਤ ਕਰਦਾ ਕਿ ਉਹਨੂੰ ਪਿਆਰ ਕਰਦਾ, ਉਹਨੂੰ ਮਖੌਲ ਕੀਤਾ ਤਾਂ ਕੀ ਭਾਵ ਸੀ, ਕਿਸੇ ਦੀ ਲੜਕੀ ਨੂੰ ਦੇਖਿਆ ਤਾਂ ਕੀ ਭਾਵ ਸੀਗਾ। ਸੋ ਜੇ ਕਿਸੇ ਨੂੰ ਮੈਂ ਪਿਆਰ ਵੀ ਕਰਦਾ ਤਾਂ ਦਿਲੋਂ ਪਿਆਰ ਕਰਦਾ, ਅਤੇ ਉਹਦੇ ਵਿੱਚ ਕੋਈ ਦੁਨੀਆ ਦੀ ਹਿੰਡਰੈਂਸਿਸ ਨਹੀਂ ਆਉਂਦੀਆਂ, ਪ੍ਰੋਬਲਮਸ ਨਹੀਂ ਆਉਂਦੀਆਂ। ਸੋ ਇਸ ਕਰਕੇ ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਨੂੰ ਪਿਆਰ ਕਰਨ ਲੱਗ ਜਾਂਗੇ, ਮੁਰਸ਼ਦ ਨੂੰ ਸੱਚੇ ਦਿਲੋਂ ਪਿਆਰ ਕਰਨ ਲੱਗ ਜਾਂਗੇ, ਫਿਰ ਅਸੀਂ ਇੱਕ ਤਾਂ ਦਰਖਤ ਜਿਵੇਂ ਝੁਕਿਆ ਹੁੰਦਾ ਨਾ, ਉਦੋਂ ਵਾਕਈ ਝੁਕ ਜਾਂਦਾ, ਫਲ ਹਮੇਸ਼ਾ ਝੁਕਦੇ ਨੇ। ਤੁਸੀਂ ਦੋ ਮਿੰਟ ਮਾਫ਼ੀ ਮੰਗ ਲਓ, ਅਗਲਾ ਗਾਲਾਂ ਕੱਢ ਜੂ ਤਾਂ ਵੀ ਕੀ ਫਰਕ ਪੈਂਦਾ, ਅਗਲਾ ਤਾਂ ਕਹਿੰਦਾ ਡਰ ਗਿਆ, ਉਹ ਡਰਪੋਕ ਆ। ਕਈ ਆਉਂਦੇ ਲੋਕਾਂ ਨੂੰ, ਤੁਸੀਂ ਤਾਂ ਅੰਦਰੋਂ ਮਾਲਕ ਦੇ ਨਾਲ ਜੁੜੇ ਹੋ, ਜੇ ਤੁਸੀਂ ਨਾ ਡਰਦੇ, ਡਰਪੋਕ ਨਾ ਘਾਉਂਦੇ, ਚਾਰ ਤੁਸੀਂ ਗਾਲਾਂ ਕੱਢਣੇ, ਛੇ ਆਲ ਨੇ ਕੱਢਣੇ ਜੀ, ਤੁਸੀਂ ਇੱਕ ਮੌਕਾ ਚੱਕਿਆ ਨਾਲ ਚਾਰ ਤੁਹਾਡੇ ਥੋਕ ਦੇਣੀਆਂ ਸੀਗੀਆਂ, ਅਤੇ ਕੰਮ ਵਧਾ ਲਿਆ ਉਹਦੇ ਨਾਲ। ਜਿੰਨਾ ਕੰਮ ਘਟਾ ਲਓ ਦੁਨੀਆ ਦੇ ਨਾਲੋਂ, ਉਹੀ ਚੰਗਾ, ਫਾਇਦਾ ਉਸੇ ਦਾ ਹੀ ਹੈ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਜਿੰਨਾ ਵੱਧ ਤੋਂ ਵੱਧ ਹੁੰਦਾ ਉਹਦਾ ਫਾਇਦਾ ਦੇਈਏ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਦੇ ਉੱਤੇ ਗੱਲ ਕਰਾਂਗੇ। ਟੌਪਿਕ ਚਲੋ ਫਰੀਦ ਸਾਹਿਬ 'ਤੇ, ਜੇ ਤੂੰ ਅਕਲ ਲਤੀਫ ਹੈ ਕਾਲੇ ਲੇਖ ਨਾ ਲੇਖ, ਆਪਣੜੇ ਗੁਰਵਾਨ ਮੇ ਸਿਰ ਨੀਵਾਂ ਕਰ ਦੇਖ। ਫਰੀਦ ਸਾਹਿਬ ਦੀ ਇੱਕ ਬਹੁਤ ਵਧੀਆ ਗੱਲ ਹੈ, ਜੋ ਅਸੀਂ ਸਕੂਲ 'ਚ ਪੜ੍ਹਦੇ ਸੀ ਉਦੋਂ ਵੀ ਦੋਹੇ ਹੁੰਦੇ ਸੀ, ਉਹਨਾਂ ਦੇ ਸਲੋਕ ਹੁੰਦੇ ਸੀਗੇ ਫਰੀਦ ਸਾਹਿਬ ਦੇ ਨਾਲੇ। ਫਰੀਦਕੋਟ ਤਾਂ ਅਸੀਂ ਮੈਂ ਰਹਿ ਕੇ ਆਏ, ਜਿੱਥੇ ਉਹ ਵੀ ਫਰੀਦ ਉੱਥੇ ਉਹਨਾਂ ਦਾ ਬਹੁਤ ਵੱਡਾ ਗੁਰਦੁਆਰਾ ਹੈ, ਉਹਨਾਂ ਦੀਆਂ ਟੀਚਿੰਗਸ ਨੇ, ਉਹਨਾਂ ਨੇ ਵੀ ਬੜੀ ਤਪੱਸਿਆ ਕੀਤੀ ਸੀ ਤਾਂ ਹੀ ਉਹ ਪਰਫੈਕਟ ਮਾਸਟਰ ਬਣੇ। ਉਹ ਆਪਣੇ ਗੁਰੂ ਦੇ ਇੱਕ ਦੇ ਝੁਕੇ, ਅੱਜ ਦੁਨੀਆ ਪੂਰੀ ਉਹਨਾਂ ਨੂੰ ਸਜਦਾ ਕਰਦੀ ਹੈ। ਸੋ ਇਸ ਕਰਕੇ ਜਦੋਂ ਤੁਸੀਂ ਇੱਕ ਦੇ ਝੁੱਕੇ ਉਹਨੂੰ ਅਮਲ ਕਰਕੇ ਪਰਮਾਤਮਾ ਨਾਲ ਲੱਗ ਜਾਂਦੇ ਹੋ, ਫਿਰ ਸਾਰੀ ਦੁਨੀਆ ਤੁਹਾਨੂੰ ਯਾਦ ਰੱਖਦੀ ਹੈ। ਸੋ ਨੈਕਸਟ ਵੀਕ ਆਪਾਂ ਬਾਬਾ ਫਰੀਦ ਦੇ ਉੱਤੇ ਗੱਲ ਕਰਾਂਗੇ। ਸੋ ਅੱਜ ਪਹਿਲੇ ਦਿਨ ਆਪਣਾ ਯੂਟਿਊਬ ਮੈਂ ਚੈਨਲ ਦੇ ਰਿਹਾ, ਰਿਕੁਐਸਟ ਫਿਰ ਹੈ ਕਿ ਤੁਸੀਂ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਸੀਂ ਅਪਡੇਟ ਦੇ ਸਕੋ। ਯੂਟਿਊਬ ਫੇਸਬੁੱਕ 'ਤੇ ਆ ਹੀ ਰਿਹਾ। ਸੋ ਇਹਦੇ ਵਿੱਚ ਅੱਜ ਕਿਉਂਕਿ ਲਾਈਵ ਕਰਦੇ ਹੁੰਦੇ ਹਾਂ, ਸੋ ਕਈ ਵਾਰੀ ਹੱਥ ਪੈਰ ਕਈ ਵਾਰੀ ਨਾਲ ਦਿਆਂ ਨੂੰ ਗੱਲ ਕਰਨ ਦੀ, ਕਿਉਂਕਿ ਮੈਂ ਕਿਹੜਾ ਪ੍ਰੋਫੈਸ਼ਨਲ ਹਾਂ ਅਤੇ ਨਾ ਹੀ ਕੋਈ ਐਡਾ ਸਟੂਡੀਓ ਹੈ। ਕੋਸ਼ਿਸ਼ ਕੀਤੀ ਹੈ, ਕਈ ਮਿਸਟੇਕਸ ਵੀ ਹੋ ਜਾਂਦੀਆਂ ਗੱਲਬਾਤ ਦੇ, ਤੁਸੀਂ ਇਹ ਨਹੀਂ ਕਹਿੰਦਾ ਵੀ ਉਹਨੂੰ ਆਹ ਇਸ਼ਾਰਾ ਕਰਦਾ ਸੀ, ਉਹਨੂੰ ਇਹ ਕਰਦਾ, ਕਿਸੇ ਪਾਸੇ ਨਹੀਂ, ਕਿਉਂਕਿ ਸਟੂਡੀਓ ਦੇ ਵਿੱਚ ਬੈਠੇ ਹਾਂ, ਕਈ ਵਾਰੀ ਥੋੜ੍ਹਾ ਮੋਟਾ ਇੱਧਰ ਉੱਧਰੋਂ ਹੀ ਬੋਲਿਆ ਜਾਂਦਾ। ਐਂਡ ਮੋਰ ਓਵਰ ਜੋ ਤੁਸੀਂ ਲਾਈਵ ਕਰਦੇ ਹੋ, ਕਿਉਂਕਿ ਇਸੇ ਸਿਰਫ ਆਫ ਟੰਗ, ਕਈ ਵਾਰੀ ਇੱਧਰ ਉੱਧਰੋਂ ਗੱਲ ਹੋ ਜਾਂਦੀ ਹੈ, ਕਈ ਵਾਰੀ ਨਾਂ ਗਲਤ ਲਿਆ ਜਾਂਦਾ, ਕਈ ਵਾਰੀ ਮਰੀਜ਼ ਦਾ ਨਾਂ ਗਲਤ ਲਿਆ ਜਾਂਦਾ। ਸੋ ਮੇਰੇ ਖਿਆਲ ਜਸਟ ਇਗਨੋਰ ਦੋਸ ਥਿੰਗ, ਸੋ ਬੀ ਪੋਜ਼ਿਟਿਵ। ਸੋ ਨੈਕਸਟ ਵੀਕ ਆਪਾਂ ਫਿਰ ਪ੍ਰੋਗਰਾਮ ਕਰਾਂਗੇ। ਸੋ ਟਿਲ ਦੈਨ ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਅਲੈਕਮ, ਸੋਰੀ ਫਾਰ ਦੈਟ ਇਫ ਐਨੀਥਿੰਗ ਆਈ ਸੇ ਐਨੀਥਿੰਗ ਰੋਂਗ ਔਰ ਹਰਟ ਐਨੀ ਬਾਡੀਜ਼ ਫੀਲਿੰਗ। ਥੈਂਕ ਯੂ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation, and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
इन्ना सोना क्यों रब ने बनाया, इन्ना सोना क्यों रब ने बनाया, इन्ना सोना क्यों रब ने बनाया, इन्ना सोना क्यों रब ने बनाया। आवा जावा ते मैं यारा नू मनावा, आवा जावा ते मैं यारा नू मनावा, इन्ना सोना इन्ना सोना इन्ना सोना इन्ना सोना क्यों रब ने बनाया, इन्ना सोना
ने बनाया इतना सोना क्यों रब ने बनाया आवा जावा ते मैं आरा नू मनावा आवा जावा ते मैं आरा नू मनावा इतना सोना इतना सोना इतना सोना
पहले से ही क्या उसे तड़पाना ओ जालिमा ओ जालिमा जो तेरे इश्क में बहका पहले से ही क्या उसे बहकाना ओ जालिमा ओ जालिमा जो तेरी खातिर तड़पे पहले से ही क्या उसे तड़पाना ओ जालिमा ओ जालिमा जो तेरे इश्क में बहका पहले से ही क्या उसे बहकाना ओ जालिमा ओ जालिमा आंखें मरहबा बातें मरहबा मैं सौ मरतबा दीवाना हुआ मेरा ना रहा जब से दिल मेरा तेरे हुस्न का जिसकी हर धड़कन तू हो ऐसे दिल को क्या धड़काना ओ जालिमा ओ जालिमा जो तेरी खातिर तड़पे पहले से ही क्या उसे तड़पाना ओ जालिमा ओ जालिमा इत्र तू घोल दे घोल दे नहीं क्यों इश्क जाहिर करूं तू भी कभी बोल दे बोल दे
सांसों में तेरी नजदीकियों का इत्र तू घोल दे करूँ
शम्मा है तो याद रखना मैं भी हूँ परवाना ओ जालिमा ओ जालिमा जो तेरी खातिर तड़पे पहले से ही क्या उसे तड़पाना ओ जालिमा ओ जालिमा
रही थी तुम मुझे बांध लो बंधन में मेरा सारिश